जिन तू नाही विसरिया। सतगुरु जी दे पावन पवित्र दरबार विच सज बैठी सात संगत सरबत माई भाई आपो अपनी रसना नू पवित्र करो। सब एक बार गज के कहो धन श्री सतगुरु जगजीत सिंह सच्चे पातशाह। एक बार फिर कृपा करो सब गज के कहो धन श्री सतगुरु उदय सिंह सच्चे पातशाह। सतसंगियो अज दा दिहाड़ा सिख धर्म दे विच एक खास परंपरा जो पुरातन समय तो धार्मिक लोगां दे द्वारा उन्हां दे महापुरशां रिशियां दे नाल संबंधित उन्हां दी ए बनाई हुई रीत ए चली आउंदी। साडे गुरु साहिबानां ने कुछ तब्दीली करके, क्योंकि जिथे गुरु नानक देव सच्चे पातशाह अपनी गुरबाणी अपना उदेश अपना उपदेश है जेड़ा वो एक सरल कविता दे रूप विच संसार दे लोकां नू देंदे ने, क्योंकि होर भी कई कारण सन गुरु नानक देव सच्चे पातशाह दे इस संसार उत्ते प्रचार करन दे। उत्थे ए भी एक वड्डा कारण सी कि सब तो ज्यादा बोलबाला जां धार्मिक ग्रंथ सन जेड़े वो संस्कृत भाषा दे विच मिलदे, उन्हां नू पढ़ना बड़ा औखा। फिर उस वेले जातिवाद का बहुत जोर ब्राह्मण लोग पढ़न ना देंदे, शूद्र तक ते इत्थों तक जे वह पढ़दियां नू वेख लैंदा जां उहदे कन्नी आवाज पै जांदी उस नू मौत तक भी सजा हो सकदी सी। पर गुरु नानक देव सच्चे पातशाह उन्हां दा तत्सार जिहड़ा है उन्हां ग्रंथां दा, वह अपनी सरल सादी कविता जिस इलाके दे विच जांदे ने उस इलाके दी बोली नू मुख रख के गुरु नानक साहब कविता उचारण करदे ने। ओ कविता सी संसार दे लोकां नू समझ आ सके, इस जिंदगी नू जीवना समझ सकीए, इस जिंदगी दा मनोरथ की है ए असी अपने हिरदे विच ग्रहण कर सकीए। ते जे इन्हां महीनियां दे उत्ते जो पुरातन चले आ रहे ने ए देसी महीने, इन्हां दे उत्ते भी उस वेले धार्मिक कर्म कांड हुंदे, कईआं एहो जे तार महीनिया का जिक्र भी आता जिस ना महीनिया दे विच लोक इशनान करते ने। पर साढ़े गुरु साहबान इन्हां चीज़ां नू कदे भी मन्ने नहीं। माघ दे महीने इशनान करना, विसाखी ते इशनान करना, पर साढ़े गुरु साहबान इन्हां गल्लां नू नहीं मनदे। साढ़े गुरु साहबाना ने जीवन जीवन की जाच दसी, गुरबाणी है एक जीवन जीवन का तरीका। मनुख दा जीवन आचरण उसका करैक्टर अच्छा होवे चंगा होवे यह है मनुख दी जिंदगी, ओ किवें दी होवे यह सानू गुरबाणी दसदी है। असी गुरबाणी नू केवल यह नियम बना लिया कि उस नू पढ़ना, उस माला हाथ च फड़ के नाम जपना, केवल यह नहीं सी साडे गुरु साहिबाना दा आशा। इसे करके गुरु अर्जन देव सच्चे पातशाह भी जेकर दूसरी बारी बारहवां उच्चारण करते ने गुरु नानक देव सच्चे पातशाह तो बाद, उसका कारण भी ये कि उस वेले लोगों नू समझ नहीं सी आउंदे तुखारी राग विच उच्चारण होए, उन्हां दे सादे अर्थ सरल अर्थ आम एक बारी पढ़िया मनुख नहीं समझ सकता। इस करके गुरु अर्जन देव सच्चे पातशाह राग माझ दे विच बारहवां उच्चारण करदे ने, जिन्हां दे शब्द तुसीं अज सवेरे आसा दी वार विच कीर्तन विच सरवण कीता सी, चेत गोविंद आराधिया होवै आनंद घना। मतलब एक इस महीने दे राही गुरु अर्जन देव सच्चे पातशाह उपदेश दिंदे ने कि ऐ मनुख ऐ जीव इस चेत दे महीने दे विच उस परमात्मा नू चेते कर, उस परमात्मा की आराधना कर, उस अपने सतगुरु नू याद कर, तेनू आनंद की प्राप्ति होवेगी। ओ आनंद दे नाल भी गुरु अर्जन साहब सच्चे पातशाह शब्द लिखते ने घना, ओ घना आनंद है जेड़ा ओ तेनू प्राप्त हो जाएगा। सारी दुनिया आनंद दे पिछे दौड़ी फिरदी है, दुनिया दे उत्ते वड्डे तो वड्डा होण वाला को कर्म है जेड़ा ओ आनंद की अभिलाषा करदा है। ਹਰ ਇੱਕ ਮਨੁੱਖ ਆਨੰਦ ਲੱਭਦਾ ਫਿਰਦਾ, ਉਹ ਕੋ ਇਸੋ ਜਿਹੀਆਂ ਚੀਜ਼ਾਂ ਖਾ ਲੈਂਦਾ ਜਿਹੜੀਆਂ ਉਸੇ ਦੇ ਸਰੀਰ ਦਾ ਨੁਕਸਾਨ ਕਰਦੀਆਂ, ਇਹੋ ਜਿਹੇ ਕਰਮ ਮਨੁੱਖ ਕਰਦਾ ਜਿਨ੍ਹਾਂ ਚੋਂ ਘੜੀਆਂ ਪਲਾਂ ਦਾ ਉਸ ਨੂੰ ਸਵਾਦ ਮਿਲਦਾ ਅਤੇ ਉਸੇ ਸਵਾਦ ਨੂੰ ਉਹ ਆਨੰਦ ਸਮਝਦਾ ਅਤੇ ਉਹ ਉਸੇ ਦਾ ਹੀ ਜਿਹੜਾ ਜੀਵਨ ਹੈ ਉਹ ਖਤਮ ਕਰ ਦਿੰਦਾ। ਪਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਿਸ ਆਨੰਦ ਦੀ ਗੱਲ ਕਰਦੇ ਨੇ, ਉਹ ਆਨੰਦ ਹੈ ਆਪਣੇ ਪ੍ਰਭੂ ਨੂੰ ਸਿਮਰਨਾ, ਉਸ ਦੀ ਯਾਦ ਵਿੱਚ ਰਹਿਣਾ, ਉਸ ਨੂੰ ਸਾਖਿਆਤ ਹਰ ਵੇਲੇ ਸਮਝ ਕੇ ਆਪਣਾ ਜੀਵਨ ਬਸ਼ਰ ਕਰਨਾ। ਕਿਉਂਕਿ ਬਹੁਤ ਸਾਰੇ ਐਸੇ ਕੰਮ ਨੇ ਜਿਹੜੇ ਅਸੀਂ ਸੰਸਾਰ ਦੇ ਲੋਕਾਂ ਦੀ ਨਜ਼ਰ ਜਿਹੜੀ ਹੈ ਉਸ ਤੋਂ ਓਹਲੇ ਹੋ ਕੇ ਕਰਦੇ ਹਾਂ, ਅਤੇ ਉਹ ਜਿਹੜੇ ਕੰਮ ਨੇ ਅਸੀਂ ਉਹ ਪਾਪ ਕਰਮ ਕਰਦੇ ਹਾਂ ਅਤੇ ਉਹ ਸੰਸਾਰ ਦੇ ਲੋਕਾਂ ਤੋਂ ਛੁਪਾ ਕੇ। ਪਰ ਜਿਸ ਵੇਲੇ ਮਨੁੱਖ ਪਰਮੇਸ਼ੁਰ ਨੂੰ ਅਰਾਧੇਗਾ, ਸਤਿਗੁਰ ਨੂੰ ਯਾਦ ਕਰੇਗਾ, ਉਸ ਦਾ ਡਰ ਭਾਉ ਆਪਣੇ ਹਿਰਦੇ ਵਿੱਚ ਰੱਖੇਗਾ। ਤੇ ਇਹ ਇੱਕ ਢੰਗ ਸੀ ਸਾਡੇ ਗੁਰੂ ਸਾਹਿਬਾਨ ਦਾ ਕਿ ਉਹ ਬਹੁਤ ਸਾਰੇ ਪਾਪਾਂ ਤੋਂ ਬਚ ਜਾਵੇਗਾ। ਕਿਉਂਕਿ ਸਿੱਖੀ ਦਾ ਇੱਕ ਨਿਵੇਕਲਾ ਮਾਰਗ ਜਿਹੜਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਿੱਤਾ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੋਂ ਪਹਿਲਾਂ ਧਰਮ ਹੈ ਸੀ, ਪਰ ਉਹ ਭਾਈ ਗੁਰਦਾਸ ਦੇ ਕਹਿਣ ਅਨੁਸਾਰ ਕਿ ਧਰਮ ਪੰਖ ਕਰ ਉੱਡਰਿਆ, ਧਰਮ ਦੀ ਹਾਲਤ ਜੋ ਭਾਈ ਗੁਰਦਾਸ ਪਹਿਲੀ ਵੱਡੀ ਵਾਰ ਦੇ ਵਿੱਚ 40 ਪੌੜੀਆਂ ਦੇ ਵਿੱਚ ਜ਼ਿਕਰ ਕਰਦੇ ਨੇ ਕਿ ਧਰਮ ਦਾ ਜਿਹੜਾ ਸੀ ਉਹ ਪੈਰ ਨਾ ਰਿਹਾ, ਉਹ ਪੈਰਾਂ ਦਾ ਵੀ ਜ਼ਿਕਰ ਕਰਦੇ ਨੇ ਕਿ 4 ਪੈਰ ਸਨ, ਫਿਰ 3 ਰਹਿ ਗਏ, ਫਿਰ ਅਗਲੇ ਯੁੱਗ 'ਚ 2, ਅਤੇ ਕਲਯੁੱਗ ਦੇ ਵਿੱਚ 1 ਪੈਰ 'ਤੇ ਧਰਮ ਜਿਹੜਾ ਸੀ ਉਹ ਡਗਮਗਾ ਰਿਹਾ ਸੀ। ਇਸ ਕਰਕੇ ਧਰਮ ਦਾ ਆਸਰਾ ਬਣ ਕੇ ਅਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸੰਸਾਰ ਦੇ ਲੋਕਾਂ ਦੇ ਵਿੱਚ ਪ੍ਰਚਾਰ ਆਰੰਭ ਕੀਤਾ। ਸੁਲਤਾਨਪੁਰ ਦੀ ਧਰਤੀ ਤੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਪਣੇ 2 ਸਾਥੀਆਂ ਮਰਦਾਨਾ ਰਬਾਬੀ ਤੇ ਭਾਈ ਬਾਲਾ ਜਿਹੜਾ ਹੈ ਸੰਧੂ ਗੋਤ ਦਾ ਜੱਟ, ਇਹਨਾਂ ਨੂੰ ਲੈ ਕੇ ਤੇ ਦੌਰਾ ਆਰੰਭ ਕਰਦੇ ਨੇ ਇਲਾਕਿਆਂ ਦੇ ਵਿੱਚ, ਨਗਰਾਂ ਦੇ ਵਿੱਚ, ਦੂਰ ਦਰੇਡੇ ਵਸਦੇ ਦੇਸ਼ਾਂ ਤੱਕ, ਜਿੱਥੋਂ ਤੱਕ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਪਹੁੰਚ ਸਕੇ ਉੱਥੋਂ ਤੱਕ ਪਹੁੰਚ ਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਪ੍ਰਚਾਰ ਕੀਤਾ। ਜੇ ਮੈਂ ਇਹ ਕਹਿ ਲਵਾਂ ਕਿ ਜਿੰਨਾ ਪ੍ਰਚਾਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਪਣੇ ਸਮੇਂ ਵਿੱਚ ਕੀਤਾ, ਖੈਰ ਕੋਈ ਅਵਤਾਰ ਘੱਟ ਨਹੀਂ ਕਰਦਾ, ਹਰ ਅਵਤਾਰ ਹਰ ਜੋਤ ਉਹ ਹੈ, ਪਰ ਸਭ ਤੋਂ ਵੱਡਾ ਪ੍ਰਚਾਰ ਉਹ ਗੁਰੂ ਨਾਨਕ ਸਾਹਿਬ ਦਾ। ਖੈਰ ਅੱਜ ਬਹੁਤ ਸਾਧਨ ਨੇ ਸਾਡੇ ਗੁਰੂ ਜੀ ਸੱਚੇ ਪਾਤਸ਼ਾਹ ਸਤਿਗੁਰੂ ਜਗਜੀਤ ਸਿੰਘ, ਸਤਿਗੁਰੂ ਪ੍ਰਤਾਪ ਸਿੰਘ ਜੀ, ਵਰਤਮਾਨ ਸਤਿਗੁਰੂ ਜੀ ਵਿਦੇਸ਼ਾਂ ਦੇ ਵਿੱਚ ਜਾ ਕੇ ਪ੍ਰਚਾਰ ਕਰਦੇ ਨੇ, ਪਰ ਇਤਿਹਾਸ ਦੇ ਵਿੱਚ ਸਭ ਤੋਂ ਪਹਿਲਾਂ ਆਦਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਜਿਹੜਾ ਪ੍ਰਚਾਰ ਇਸ ਦੁਨੀਆਂ ਦੇ ਉੱਤੇ ਆਪਣੇ ਨੰਗੇ ਸਫਰਾਂ ਦੇ ਨਾਲ, ਆਪਣੇ ਇਸ ਪੈਰਾਂ ਤੇ ਚੱਲ ਕੇ ਦੂਰ ਦੁਰੇਡੇ ਪਹੁੰਚ ਕੇ ਕੀਤਾ, ਉਹ ਇੱਕ ਲੋਕਾਂ ਨੂੰ ਹੈਰਾਨ ਕਰ ਦੇਣ ਵਾਲਾ ਸੀ। ਆਪਣੇ ਛੋਟੇ ਬੱਚਿਆਂ ਨੂੰ ਘਰ ਦੇ ਵਿੱਚ ਛੱਡ ਕੇ, ਆਪਣੀ ਪਤਨੀ ਨੂੰ ਛੱਡ ਕੇ, ਆਪਣੀ ਭੈਣ ਨੂੰ ਛੱਡ ਕੇ, ਆਪਣੇ ਮਾਤਾ ਪਿਤਾ ਨੂੰ ਛੱਡ ਕੇ ਗੁਰੂ ਸਾਹਿਬ ਪ੍ਰਚਾਰ ਕਰਦੇ ਰਹੇ। ਉਸ ਪ੍ਰਚਾਰ ਦਾ ਧੇਯ ਸੀ ਕਿ ਮਾਨਵ ਜਾਤੀ ਹੈ ਜਿਹੜੀ ਉਹ ਸੁਖੀ ਹੋ ਜਾਵੇ, ਉਹਨਾਂ ਨੂੰ ਜਿਉਣ ਦੀ ਇੱਕ ਚੰਗੀ ਸ਼ੈਲੀ, ਇੱਕ ਜਿਉਣ ਦਾ ਤਰੀਕਾ ਜਿਹੜਾ ਸੀ ਉਹ ਦੱਸਣ ਵਾਸਤੇ। ਕਿਉਂਕਿ ਉਸ ਵੇਲੇ ਦਾ ਧਾਰਮਿਕ ਲੋਕਾਂ ਦੀ ਕੀ ਹਾਲਤ ਹੈ, ਵਲੀ ਕੰਧਾਰੀ ਵਰਗਿਆਂ ਦਾ ਜ਼ਿਕਰ ਆਉਂਦਾ ਜਿਹੜੇ ਧਰਮ ਦੇ ਨਾਂ ਉੱਤੇ ਲੁੱਟਦੇ ਫਿਰਦੇ ਸਨ, ਕੌਡੇ ਰਾਕਸ਼ ਦਾ ਜ਼ਿਕਰ ਆਉਂਦਾ ਤੇ ਜਿਹੜਾ ਉਹ ਦੈਤ ਸੀ ਜਿਹਦੇ ਮੂੰਹੋਂ ਜਾ ਕੇ ਗੁਰੂ ਨਾਨਕ ਸਾਹਿਬ ਮਰਦਾਨੇ ਨੂੰ ਕੱਢਦੇ ਨੇ ਉਹਦਾ ਜ਼ਿਕਰ ਆਉਂਦਾ। ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕ, ਵੱਡੇ ਵੱਡੇ ਰਾਜਿਆਂ ਦਾ ਹਾਲ ਇਹ ਸੀ। ਪਰ ਸਤਸੰਗਿਓ ਯਾਦ ਰੱਖਣਾ, ਸਿੱਖੀ ਧਰਮ ਜਿਹੜਾ ਗੁਰੂ ਨਾਨਕ ਸਾਹਿਬ ਸ਼ੁਰੂ ਕੀਤਾ ਉਹ ਹੈ ਕਿ ਸੀ ਭਾਈ ਗੁਰਦਾਸ ਦੀ ਪੌੜੀ ਦੇ ਵਿੱਚ ਉਹ ਨਿਸ਼ਾਨੀਆਂ ਦੱਸਦਿਆਂ ਹੋਇਆ ਜ਼ਿਕਰ ਕਰ ਦਿੰਦੇ ਨੇ ਕਿ ਗੁਰਸਿੱਖੀ ਦੀ ਇਹ ਨਿਸ਼ਾਨੀ, ਉਹਨਾਂ ਨਿਸ਼ਾਨੀਆਂ ਦੇ ਵਿੱਚ ਤਕਰੀਬਨ 13-14 ਨਿਸ਼ਾਨੀਆਂ ਗਣਾਉਂਦੇ ਨੇ ਸਤਸੰਗੀ। ਉੱਥੇ ਨਿਸ਼ਾਨੀਆਂ ਦਾ ਜ਼ਿਕਰ ਜਿਹੜਾ ਹੋਵੇਗਾ ਉਹ ਧਿਆਨ ਨਾਲ ਪੜ੍ਹਨਾ, ਉਹ ਨਿਸ਼ਾਨੀਆਂ ਦਾ ਜਿਹੜਾ ਸੰਬੰਧ ਹੈ ਉਹ ਮਾਲਾ ਫੇਰਨ ਦੇ ਨਾਲ ਨਹੀਂ, ਉਹਨਾਂ ਨਿਸ਼ਾਨੀਆਂ ਦਾ ਸੰਬੰਧ ਗੁਟਕਾ ਫੁੱਲਣ ਦੇ ਨਾਲ ਨਹੀਂ, ਉਹਨਾਂ ਨਿਸ਼ਾਨੀਆਂ ਦੇ ਨਾਲ ਹਰ ਰੋਜ਼ ਗੁਰਬਾਣੀ ਪੜ੍ਹਨ ਨਾਲ ਨਹੀਂ। ਉਹ ਨਿਸ਼ਾਨੀਆਂ ਸਨ ਜਿਹੜੀਆਂ ਅਸੀਂ ਮਾਲਾ ਪੜ੍ਹ ਮਾਲਾ ਫੇਰ ਕੇ, ਅਸੀਂ ਗੁਟਕਾ ਪੜ੍ਹ ਕੇ ਗੁਰਬਾਣੀ ਤੋਂ ਸੇਧ ਲੈ ਕੇ ਜਿਸ ਚੀਜ਼ ਨੂੰ ਹਾਸਲ ਕਰਨਾ ਸੀ ਉਹ ਨਿਸ਼ਾਨੀਆਂ ਸਨ, ਜਿਨ੍ਹਾਂ ਦੇ ਵਿੱਚ ਨਿਮਰਤਾ ਸੀ, ਜਿਨ੍ਹਾਂ ਦੇ ਵਿੱਚ ਪਰ ਉਪਕਾਰ ਦੀ ਭਾਵਨਾ ਸੀ, ਜਿਹੜਾ ਸੀ ਕਿ ਸਿੱਖਾ ਤੂੰ ਆਪਣੇ ਜੀਵਨ ਦੇ ਵਿੱਚ ਦਇਆ ਕਮਾਵੀਂ, ਆਪਣੇ ਜੀਵਨ ਦੇ ਵਿੱਚ ਦੂਸਰੇ ਦੇ ਕੰਮ ਆਉਣ ਵਾਲਾ ਕਾਰਜ ਕਰੀ। ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਦਾ ਜ਼ਿਕਰ ਭਾਈ ਗੁਰਦਾਸ ਕਰਦੇ ਨੇ ਤੇ ਸਤਸੰਗਿਓ ਇਹ ਵੀ ਖਿਆਲ ਰੱਖਣਾ, ਯਾਦ ਰੱਖਣੀ ਗੱਲ ਕਿ ਪੁਰਾਤਨ ਮਹਾਂਪੁਰਸ਼ਾਂ ਨੇ ਜਿਹੜੇ ਸਾਨੂੰ ਪਰਮੇਸ਼ਰ ਪ੍ਰਾਪਤੀ ਦੇ ਮਾਰਗ ਦੱਸੇ ਨੇ, ਉਹਨਾਂ ਨੇ ਦੋ ਮਾਰਗਾਂ ਦਾ ਜ਼ਿਕਰ ਕੀਤਾ, ਕਿਉਂਕਿ ਹਰ ਇੱਕ ਜਿਹੜਾ ਧਾਰਮਿਕ ਮਨੁੱਖ ਹੈ, ਜਿਹੜਾ ਅਧਿਆਤਮ ਮਾਰਗ ਤੇ ਚੱਲਦਾ, ਹਰ ਇੱਕ ਮਨੁੱਖ ਦੀ ਅਭਿਲਾਸ਼ਾ, ਖੈਰ ਸੰਸਾਰਿਕ ਮਨੁੱਖ ਹੈ ਜਿਹੜਾ, ਉਹ ਸਾਰੀ ਉਮਰ ਆਪਣੇ ਪਰਮੇਸ਼ਰ, ਆਪਣੇ ਮੁਰਸ਼ਦ ਦੇ ਕੋਲੋਂ ਆਪਣੇ ਘਰ ਦੀਆਂ ਲੋੜਾਂ, ਆਪਣੇ ਘਰ ਦੀਆਂ ਮੰਗਾਂ ਮੰਗਦਾ ਰਹਿੰਦਾ। ਪਰ ਯਾਦ ਰੱਖਣਾ, ਜਿਹੜੇ ਅਧਿਆਤਮਕ ਮਾਰਗ ਉੱਤੇ ਚੱਲਣ ਵਾਲੇ ਨੇ, ਜਿਨ੍ਹਾਂ ਨੂੰ ਪਰਮੇਸ਼ਰ ਪ੍ਰਾਪਤੀ ਦੀ ਲੋੜ ਏ, ਜਿਹੜੇ ਇਹ ਚਾਹੁੰਦੇ ਨੇ ਕਿ ਸਾਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਵੇ, ਯਾਦ ਰੱਖਣਾ ਦੋ ਮਾਰਗ ਨੇ ਦੁਨੀਆਂ ਦੇ ਉੱਤੇ ਜਿਹਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਇੱਕ ਹੈ ਧਿਆਨ ਮਾਰਗ, ਦੂਸਰਾ ਹੈ ਪ੍ਰੇਮ ਮਾਰਗ। ਧਿਆਨ ਮਾਰਗ ਬਹੁਤ ਪੁਰਾਤਨ ਮਾਰਗ ਹੈ, ਸਨਾਤਨ ਧਰਮ ਦਾ ਇਹ ਮਾਰਗ, ਜਿਹਦੇ ਵਿੱਚ ਤਪੱਸਿਆ ਹੁੰਦੀ ਸੀ, ਯੋਗ ਸਾਧਨਾ ਹੁੰਦੀ ਸੀ, ਜਿਹੜਾ ਬਹੁਤ ਕਠਿਨ ਹੁੰਦਾ ਸੀ, ਜਿਹੜਾ ਪੁੱਠਿਆਂ ਲਟਕ ਕੇ ਸਿਰ ਜਿਹੜਾ ਸੀ ਉਹ ਆਪਣਾ ਹੇਠਾਂ ਕਰਕੇ, ਪੈਰ ਉਤਾਂਹ ਬੰਨ ਕੇ, ਥੱਲੇ ਧੂਣੀਆਂ ਬਾਲ ਕੇ, ਗਰਮੀ ਦੇ ਦਿਨਾਂ ਵਿੱਚ, ਸਿਆਲ ਦੀਆਂ ਠੰਡੀਆਂ ਰਾਤਾਂ ਵਿੱਚ, ਠੰਡੇ ਪਾਣੀ ਵਿੱਚ ਇੱਕ ਇੱਕ ਲੱਤ ਤੇ ਖਲੋ ਕੇ ਹੋਣਾ, ਉਹ ਸੀ ਅਕਲੀ ਸਾਹਿਬ ਸੇਵੀ ਹੈ, ਅਕਲੀ ਕੀਚੈ ਦਾਨ। ਪਰ ਸਤਸੰਗਿਓ, ਜਿਹੜਾ ਮਾਰਗ, ਗਾਡੀ ਮਾਰਗ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸੰਸਾਰ ਦੇ ਲੋਕਾਂ ਨੂੰ ਦੱਸਦੇ ਨੇ, ਉਸ ਦਾ ਸਿਧਾਂਤ ਸੀ ਪ੍ਰੇਮ ਦੇ ਨਾਲ, ਕਿਉਂਕਿ ਪ੍ਰੇਮ ਇੱਕ ਇਹੋ ਜਿਹਾ ਮਾਰਗ ਹੈ ਜਿਸ ਪ੍ਰੇਮ ਦੇ ਵਿੱਚ ਮਨੁੱਖ ਆਪਣੇ ਪਰਮੇਸ਼ਰ ਨੂੰ ਪ੍ਰਾਪਤੀ ਉਹ ਕਰ ਲੈਂਦਾ ਹੈ। ਪਰ ਸਤਸੰਗਿਓ, ਪ੍ਰੇਮੀ ਜਿਹੜੇ ਨੇ ਉਹ ਸੰਸਾਰ ਦੀਆਂ ਨਜ਼ਰਾਂ ਵਿੱਚ ਜਿਸੋ ਜੇ ਮਰਜ਼ੀ ਹੋਣ, ਉਹ ਕਮਲੇ, ਬੌਰੇ, ਮਸਤਾਨੇ ਆਖੇ ਜਾਂਦੇ ਨੇ। ਬਾਬਾ ਨਾਨਕ ਆਪ ਇੱਕ ਵੱਡਾ ਪ੍ਰੇਮੀ ਸੀ, ਕੋਈ ਕਹੇ ਭੂਤਨਾ, ਕੋ ਕਹੇ ਬਤਾਲਾ, ਕੋਈ ਕਹੇ ਆਦਮੀ, ਨਾਨਕ ਵਿਚਾਰਾ ਉਹ ਤੇ ਇਹੋ ਜਿਹਾ ਸੀ। ਤੇ ਸਤਸੰਗਿਓ, ਇਹੋ ਜਿਹਿਆਂ ਦੇ ਮਾਰਗ ਵੀ, ਇਹੋ ਜਿਹਿਆਂ ਦੇ ਰਸਤੇ ਵੀ ਇਹੋ ਜਿਹੇ ਹੁੰਦੇ ਨੇ। ਉਸਨੇ ਪ੍ਰੇਮ ਮਾਰਗ ਦਾ ਸੰਦੇਸ਼ ਆਪਣੇ ਸਿੱਖਾਂ ਨੂੰ ਦਿੱਤਾ ਸੀ, ਕਿਉਂਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਬਾਣੀ ਹੈ ਜਿਹੜੀ ਮੁੱਖ ਬਾਣੀ, ਜਪਜੀ ਸਾਹਿਬ, ਜਿਸ ਦਾ ਤੁਸੀਂ ਹਰ ਰੋਜ਼ ਪਾਠ ਕਰਦੇ ਹੋ, ਉਸ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਪ੍ਰੇਮ ਸ਼ਬਦ ਤਿੰਨ ਥਾਂ ਤੇ ਵਰਤਦੇ ਨੇ। ਉਹ ਭਾਉ ਸ਼ਬਦ ਵਰਤ ਕੇ, ਕਿਉਂਕਿ ਭਾਉ ਦਾ ਅਰਥ ਹੈ ਪ੍ਰੇਮ, ਤਿੰਨ ਥਾਂ ਜਪਜੀ ਸਾਹਿਬ ਦੀ ਬਾਣੀ ਵਿੱਚ ਭਾਉ ਸ਼ਬਦ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਵਰਤਦੇ ਨੇ। ਸਭ ਤੋਂ ਪਹਿਲਾਂ ਸ਼ਬਦ ਆਉਂਦਾ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ, ਕਿ ਉਹ ਜਿਹੜਾ ਪਰਮੇਸ਼ਰ ਹੈ, ਅਕਾਲ ਪੁਰਖ ਹੈ, ਉਸ ਦਾ ਨਾਮ ਸੱਚਾ ਹੈ, ਉਹ ਪਰਮੇਸ਼ਰ ਆਪ ਸੱਚਾ ਹੈ। ਤੇ ਸਤਸੰਗੀ, ਉਸ ਪਰਮੇਸ਼ਰ ਨੂੰ ਸਮਝ ਕਿਹੜੀ ਭਾਸ਼ਾ ਦੀ ਆਉਂਦੀ ਹੈ, ਉਸ ਪਰਮੇਸ਼ਰ ਨਾਲ ਗੱਲਾਂ ਕਿਸ ਭਾਸ਼ਾ ਵਿੱਚ ਕੀਤੀਆਂ ਜਾ ਸਕਦੀਆਂ, ਨਾ ਉਹ ਹਿੰਦੀ ਜਾਣਦਾ, ਨਾ ਉਹ ਪੰਜਾਬੀ ਸਮਝਦਾ, ਨਾ ਉਹ ਪਾਲੀ, ਅਰਬੀ, ਫਾਰਸੀ, ਇੰਗਲਿਸ਼ ਕੁਛ ਨਹੀਂ ਜਾਣਦਾ, ਤੇ ਫਿਰ ਉਸ ਨਾਲ ਗੱਲਾਂ ਕਿਵੇਂ ਕੀਤੀਆਂ ਜਾਣ, ਜਦੋਂ ਉਸ ਨੂੰ ਭਾਸ਼ਾ ਹੀ ਨਹੀਂ ਕੋਈ ਆਉਂਦੀ। ਮਨੁੱਖ ਨੇ ਸੰਪਰਕ ਕਾਇਮ ਕਰਨਾ ਕਿਸੇ ਨਾਲ, ਕੇਵਲ ਭਾਸ਼ਾ ਤੋਂ ਬਗੈਰ ਅਸੀਂ ਦੂਸਰੇ ਨੂੰ ਆਪਣੀ ਗੱਲ ਨਹੀਂ ਕਹਿ ਸਕਦੇ। ਜੇ ਪਰਮੇਸ਼ਰ ਤੱਕ ਸਾਡੀ ਗੱਲ ਹੀ ਨਹੀਂ ਪਹੁੰਚ ਸਕਦੀ, ਅਸੀਂ ਆਪਣੀ ਬੋਲੀ ਨਾਲ ਗੱਲ ਹੀ ਨਹੀਂ ਪਹੁੰਚਾ ਸਕਦੇ, ਫਿਰ ਇਹ ਬੋਲੀ ਕਿਉਂ, ਫਿਰ ਇਹ ਪਾਠ ਮੰਤਰ ਕਿਉਂ? ਸਤਸੰਗਿਓ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇਸ ਬੋਲੀ ਦਾ ਨਹੀਂ ਸੀ ਜ਼ਿਕਰ ਕੀਤਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਆਖਿਆ ਸੀ ਭਾਖਿਆ ਭਾਉ ਅਪਾਰ, ਉਸ ਪਰਮੇਸ਼ਰ ਦੀ ਭਾਖਿਆ, ਉਸ ਸਤਿਗੁਰੂ ਦੀ ਭਾਸ਼ਾ ਹੈ ਭਾਉ, ਉਸ ਦੀ ਭਾਸ਼ਾ ਹੈ ਪ੍ਰੇਮ। ਜਿਸ ਭਾਸ਼ਾ ਦੇ ਵਿੱਚ ਪ੍ਰੇਮ ਹੈ, ਉਹ ਬਹੁਤ ਛੇਤੀ ਉਸ ਨੂੰ ਸੁਣਾਈ ਦਿੰਦੀ ਹੈ, ਉਹ ਚਾਹੇ ਹਿੰਦੀ ਹੋਵੇ, ਚਾਹੇ ਪੰਜਾਬੀ, ਚਾਹੇ ਮੂਨੇ ਵਾਲੀ ਹੋਵੇ, ਤੇ ਚਾਹੇ ਉਹ ਦਾੜੀ ਵਾਲੇ ਦੀ ਹੋਵੇ, ਪਰ ਉਸ ਭਾਸ਼ਾ ਵਿੱਚ ਪ੍ਰੇਮ ਹੋਣਾ ਚਾਹੀਦਾ। ਦੂਸਰਾ ਸ਼ਬਦ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਅੱਗੇ ਜਾ ਕੇ ਵਰਤਦੇ ਨੇ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਲਾਓ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇੱਥੇ ਸ਼ਬਦ ਵਰਤਿਆ ਕਿ ਜੇ ਸੁਣ ਲਿਆ, ਮੰਨ ਲਿਆ, ਤੇ ਫੇਰ ਪ੍ਰੇਮ ਕੀਤਾ, ਭਾਉ ਕੀਤਾ, ਤੇ ਅੰਤਰਗਤ ਤੀਰਥ ਮਲ ਨਹਾਓ। ਅੰਦਰ ਦਾ ਇਸ਼ਨਾਨ ਹੈ, ਮਨ ਦੀ ਮੈਲ ਹੈ ਜਿਹੜੀ, ਉਹ ਤਾਂ ਉਤਰੇਗੀ ਜੇ ਤੂੰ ਭਾਉ ਕੀਤਾ। ਜਿੰਨਾ ਚਿਰ ਭਾਉ ਨਹੀਂ, ਉਨਾ ਚਿਰ ਅੰਦਰ ਦਾ ਨਹਾਓ ਨਹੀਂ ਹੋ ਸਕਦਾ। ਤੂੰ ਇਹ ਮਤ ਸਮਝੀ ਕਿ ਮੈਂ ਬਿਨਾਂ ਪ੍ਰੇਮ ਤੋਂ ਅੰਦਰ ਦਾ ਇਸ਼ਨਾਨ ਭਾਵ ਕੇ ਆਪਣੇ ਮਨ ਦੀ ਮੈਲ ਜਾਂ ਆਪਣਾ ਮਨ ਸਾਫ ਸਮਝ ਲਵਾਂਗਾ, ਇਹ ਕਦਾਚਿਤ ਨਹੀਂ ਹੋ ਸਕਦਾ। ਕਿਉਂਕਿ ਸਾਧਨ ਨੇ, ਗੁਰੂ ਗੋਬਿੰਦ ਸਿੰਘ ਦੇ ਦਰਬਾਰ ਵਿੱਚ ਜੇ ਭਾਈ ਮਨੀ ਸਿੰਘ ਆਉਂਦਾ ਤੇ ਉਸ ਵੇਲੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇਹ ਬਚਨ ਕਰਦੇ ਨੇ, ਮਣੀਆਂ ਲੰਗਰ ਦੇ ਭਾਂਡੇ ਮਾਂਜਿਆ ਕਰ, ਤੇਰਾ ਮਨ ਮਾਂਜਿਆ ਜਾਊਗਾ। ਕਿਉਂਕਿ ਇੱਕ ਮਾਰਗ ਹੈ, ਹਰੇਕ ਮੰਜ਼ਿਲ ਨੂੰ ਸਰ ਕਰਨ ਵਾਸਤੇ ਤੁਹਾਨੂੰ ਪੜਾਅ ਲੰਘਣੇ ਪੈਣੇ ਨੇ। ਉਹ ਭਾਂਡੇ ਮਾਂਜਣ ਦਾ ਮਤਲਬ ਸੀ ਕਿ ਨਿਮਰਤਾ ਆਵੇਗੀ, ਹਰ ਇੱਕ ਨੂੰ ਜੀਉ ਆਇਆ ਆਖਣਾ, ਉਹ ਨਿਮਰਤਾ ਦੇ ਵਿੱਚੋਂ ਪ੍ਰੇਮ ਦੀਆਂ ਕਰੂੰਬਲਾਂ ਫੁੱਟਣਗੀਆਂ, ਜਿਹੜਾ ਪ੍ਰੇਮ ਅਥਾਹ ਪ੍ਰੇਮ ਦਾ ਉਛਾਲਾ ਬਣ ਕੇ, ਜਿਹੜਾ ਪ੍ਰੇਮ ਦੀਆਂ ਜੋਦੜੀਆਂ ਤੇ ਅਰਜੋਈਆਂ ਬਣ ਕੇ ਸਤਿਗੁਰੂ ਗੋਬਿੰਦ ਸਿੰਘ ਨੂੰ ਬਾਅਦ ਵਿੱਚ ਖੁਸ਼ ਕਰ ਲੈਂਦਾ, ਜਿਹੜਾ ਮਨੀ ਸਿੰਘ ਬੰਧ ਬੰਧ ਕਟਵਾ ਲੈਂਦਾ, ਜਿਸ ਦੇ ਬੰਧ ਕੱਟੇ ਹੋਣ ਦੇ ਬਾਵਜੂਦ ਉਸ ਦੀ ਰਸਨਾ ਗੁਰਬਾਣੀ ਦਾ ਉਚਾਰਨ ਕਰਦੀ ਪਈ ਏ। ਉਹ ਆਮ ਇਹ ਇਸ ਤਰ੍ਹਾਂ ਦੇ ਸਾਡੇ ਵਰਗੇ ਮਨੁੱਖ ਨਹੀਂ ਸਨ, ਉਹ ਇਹ ਮਨੁੱਖ ਸਨ ਕਿ ਜਿਹੜੀ ਭਗਤੀ ਮਾਰਗ ਦੀ ਅਖੀਰਲੀ ਮੰਜ਼ਿਲ ਜਿਹੜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਦ੍ਵੈਤੇ ਏਕ ਰੂਪ ਹੋਇਆ ਗਇਓ, ਕਿਉਂਕਿ ਅਧਿਆਤਮ ਮਾਰਗ ਦੀ ਅਖੀਰਲੀ ਪੌੜੀ ਹੈ, ਮੰਜ਼ਿਲ ਹੈ ਜਿਹੜੀ, ਉਹ ਇਹੋ ਹੈ ਕਿ ਪਰਮੇਸ਼ਰ ਦੀ ਪ੍ਰਾਪਤੀ। ਹਰ ਇੱਕ ਉਹ ਮਹਾਂਪੁਰਸ਼, ਉਹ ਸਾਧੂ ਹੈ ਜਿਹੜਾ ਇਸ ਮਾਰਗ ਉੱਤੇ ਚੱਲਣ ਵਾਲਾ, ਜਿਸ ਨੇ ਇਹ ਸੋਚਿਆ ਉਸਦੇ ਨਾਮ ਸਿਮਰਨ ਤੇ ਕਰਨ ਤੋਂ ਬਾਅਦ, ਉਸਦੇ ਪਾਠ ਪੂਜਾ ਕਰਨ ਤੋਂ ਬਾਅਦ ਆਪਣੀਆਂ ਘਰੇਲੂ ਮੰਗਾਂ ਨਹੀਂ ਹੁੰਦੀਆਂ, ਉਸ ਦੀਆਂ ਮੰਗਾਂ ਪਰਮੇਸ਼ਰ ਪ੍ਰਾਪਤੀ ਦੀਆਂ ਹੁੰਦੀਆਂ, ਸਤਿਗੁਰੂ ਦਰਸ਼ਨ ਦੀਆਂ ਹੁੰਦੀਆਂ ਨੇ, ਤੇ ਉਹ ਸਤਿਗੁਰੂ ਦਰਸ਼ਨ ਅਖੀਰਲੀ ਮੰਜ਼ਿਲ ਹੈ, ਉਹ ਪਰਮੇਸ਼ਰ ਪ੍ਰਾਪਤੀ ਇਸ ਅਧਿਆਤਮ ਮਾਰਗ ਦੀ ਅਖੀਰਲੀ ਮੰਜ਼ਿਲ ਹੈ, ਜਦੋਂ ਦ੍ਵੈ ਤੇ ਇੱਕ ਰੂਪ ਹੋਇਆ ਗਿਆ, ਜਦੋਂ ਦੋ ਤੋਂ ਇੱਕ ਹੋ ਜਾਂਦਾ, ਉਹ ਤੂੰ ਮੈਂ ਦਾ ਰਸਤਾ ਖਤਮ ਹੋ ਜਾਂਦਾ, ਜਿਸ ਨੂੰ ਕਹਿੰਦੇ ਨੇ ਹਰ ਹਰ ਜਨ ਦੁਈ ਏਕ ਹੈ, ਹਰੀ ਤੇ ਹਰੀ ਦਾ ਜਨ ਇੱਕ ਹੋ ਜਾਂਦਾ, ਉਹ ਹੈ ਅਖੀਰਲੀ ਮੰਜ਼ਿਲ। ਤੇ ਇਹ ਉਸ ਮੰਜ਼ਿਲ ਦੀ ਵਿਆਖਿਆ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਰਦੇ ਨੇ, ਸਿੱਖਾ ਤਾਂ ਕਰ ਸਕੇਗਾ ਜਦੋਂ ਮਨ ਦੇ ਵਿੱਚੋਂ ਮੈਲ ਖਤਮ ਹੋ ਜਾਵੇਗੀ, ਮਨ ਸਵੱਛ ਹੋ ਜਾਵੇਗਾ, ਤੇਰੀ ਭਾਸ਼ਾ ਦੇ ਵਿੱਚ ਪ੍ਰੇਮ ਹੋਵੇਗਾ, ਤੇਰੇ ਮਨ ਦੇ ਵਿੱਚ ਪ੍ਰੇਮ ਹੋਵੇਗਾ। ਤੀਸਰਾ ਸ਼ਬਦ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਅਖੀਰਲੀ ਪੌੜੀ ਤੇ ਜਾ ਕੇ ਵਰਤਿਆ ਭਾਉ ਸ਼ਬਦ, ਕਹਿਣ ਲੱਗੇ ਭਾਂਡਾ ਭਾਉ ਅੰਮ੍ਰਿਤ ਤੇ ਟਟਾਲ। ਜੇ ਸਿੱਖਾ ਸਤਿਗੁਰ ਦੇ ਦਰ ਉੱਤੇ ਜਾ ਕੇ ਕੁਛ ਮੰਗਣਾ ਹੈ ਨਾ, ਜੇ ਕੋਈ ਵਸਤੂ ਸਤਿਗੁਰੂ ਦੇ ਕੋਲੋਂ ਲੈਣੀ ਹੈ ਤੇ ਸਤਿਗੁਰੂ ਕੋਲੋਂ ਮਿਲਣ ਵਾਲੀ ਉਹ ਅੰਮ੍ਰਿਤ ਹੈ ਜਿਹੜਾ ਸਤਿਗੁਰੂ ਦਾ, ਉਹ ਅੰਮ੍ਰਿਤ ਜਿਹੜਾ ਆਨੰਦਮਈ ਹੈ, ਜਿਹੜਾ ਖੇੜੇਮਈ ਹੈ, ਜਿਹੜਾ ਖੁਸ਼ੀ ਪ੍ਰਦਾਨ ਕਰਦਾ ਹੈ, ਉਹ ਤਾਂ ਹੀ ਤੈਨੂੰ ਹਾਸਲ ਹੋ ਸਕਦਾ ਜੇ ਤੇਰੇ ਕੋਲ ਭਾਉ ਦਾ ਭਾਂਡਾ ਹੋਵੇਗਾ, ਜੇ ਤੇਰੇ ਕੋਲ ਪ੍ਰੇਮ ਦਾ ਕਾਸਾ ਹੋਵੇਗਾ, ਪ੍ਰੇਮ ਦਾ ਭਾਂਡਾ ਲੈ ਕੇ ਜੇ ਸਤਿਗੁਰੂ ਦੇ ਦਰ ਉੱਤੇ ਜਾਵੇਂਗਾ ਤੇ ਉਹ ਅੰਮ੍ਰਿਤ ਦੀਆਂ ਬੂੰਦਾਂ ਉਸ ਵਿੱਚ ਪੈ ਸਕਣਗੀਆਂ, ਜਿਹੜੀਆਂ ਤੈਨੂੰ ਅਮਰ ਕਰ ਦੇਣਗੀਆਂ, ਜਿਹੜੀਆਂ ਤੈਨੂੰ ਸਦਾ ਖੇੜਾ ਸਦਾ ਆਨੰਦ ਬਖਸ਼ ਦੇਣਗੀਆਂ। ਚੇਤ ਗੋਵਿੰਦ ਆਰਾਧੀ ਹੈ ਹੋਵੇ ਆਨੰਦ ਕਣਾ, ਉਹ ਆਨੰਦ ਜਿਹੜਾ ਕਣਾ ਹੈ ਉਹ ਉਦੋਂ ਹੋਵੇਗਾ ਜਦੋਂ ਤੇਰੇ ਹੱਥ ਵਿੱਚ ਪ੍ਰੇਮ ਦਾ ਕਾਸਾ ਪ੍ਰੇਮ ਦਾ ਭਾਂਡਾ ਫੜਿਆ ਹੋਵੇਗਾ। ਸਤਸੰਗਿਓ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੇ ਇਸ ਤਰ੍ਹਾਂ ਪ੍ਰੇਮ ਦੀ ਵਿਆਖਿਆ ਕੀਤੀ, ਪਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਾਣੀ ਦੇ ਵਿੱਚ ਇਸ ਤਰ੍ਹਾਂ ਬਚਨ ਕਰਦੇ ਨੇ, ਉਹ ਦੂਸਰਾ ਪੱਖ ਵਰਤਦੇ ਨੇ, ਕਿਉਂਕਿ ਗੁਰਬਾਣੀ ਨੇ ਦੋਵੇਂ ਪੱਖਾਂ ਦੀ ਵਰਤੋਂ ਕੀਤੀ ਹੈ। ਜੇਕਰ ਕੋਈ ਨਾਮ ਜਪਦਾ ਤੇ ਉਸ ਨੂੰ ਕੀ ਪ੍ਰਾਪਤੀ ਹੈ, ਤੇ ਜੇ ਕੋਈ ਨਾਮ ਨਹੀਂ ਜਪਦਾ ਉਸ ਨੂੰ ਕੀ ਪ੍ਰਾਪਤੀ ਹੈ। ਜਿਸ ਨਾਮ ਰਿਦੈ ਸੋਈ ਵੱਡ ਰਾਜਾ, ਜਿਸ ਨਾਮ ਰਿਦੈ ਤਿਸ ਪੂਰੇ ਕਾਜਾ, ਜਿਸ ਨਾਮ ਰਿਦੈ ਤਿਸ ਕੋਟ ਧਨ ਪਾਏ, ਤੇ ਨਾਮ ਬਿਨਾਂ ਜਨਮ ਬਿਰਥਾ ਜਾਏ। ਜੇ ਨਾਮ ਨੂੰ ਜਪਿਆ ਨਾਮ ਦੇ ਲੜ ਲੱਗਿਆ ਕਰੋੜਾਂ ਦੀ ਰਾਸ ਜਾਂ ਵੱਡਾ ਰਾਜਾ ਆਖਿਆ, ਉੱਥੇ ਨਾਲ ਹੀ ਕਹਿ ਦਿੱਤਾ ਨਾਮ ਬਿਨਾਂ ਜਨਮ ਬਿਰਥਾ ਜਾਏ। ਜੇ ਨਾਮ ਨਹੀਂ ਤੇ ਕੁਛ ਵੀ ਨਹੀਂ, ਹਰ ਕਾ ਨਾਮ ਸਦਾ ਸੁਖਦਾਈ, ਤੇ ਦੂਸਰੇ ਪਾਸੇ ਕਹਿ ਦਿੱਤਾ ਹਰ ਕੇ ਨਾਮ ਬਿਨਾਂ ਦੁੱਖ ਪਾਵੈ। ਜੇ ਸੁਖ ਮਿਲਦਾ ਤੇ ਨਾ ਜਪਿਆ ਦੁੱਖ ਦੀ ਪ੍ਰਾਪਤੀ ਹੁੰਦੀ ਹੈ। ਇਸ ਤਰ੍ਹਾਂ ਹਰ ਖੇਤਰ ਹਰ ਇੱਕ ਵਿਸ਼ਾ ਛੂੰਹਦਿਆਂ ਸਾਡੇ ਗੁਰੂ ਸਾਹਿਬਾਨਾਂ ਨੇ ਦੋਵੇਂ ਦੱਸ ਦਿੱਤੇ। ਜੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇੱਕ ਪੱਖ ਦੀ ਵਿਆਖਿਆ ਕਰਦੇ ਪਏ ਨੇ ਕਿ ਪ੍ਰੇਮ ਦਾ ਭਾਂਡਾ ਲੈ ਕੇ ਜਾਵੇਗਾ ਅੰਮ੍ਰਿਤ ਮਿਲੇਗਾ, ਜੇ ਪ੍ਰੇਮ ਆਪਣੇ ਮਨ ਵਿੱਚ ਧਾਰਨ ਕਰੇਗਾ ਮੈਲ ਉੱਤਰ ਜਾਵੇਗੀ, ਜੇ ਪ੍ਰੇਮ ਦੀ ਅਰਜੋਈ ਕਰੇਗਾ ਤੇ ਪਰਮੇਸ਼ਰ ਜ਼ਰੂਰ ਸੁਣੇਗਾ। ਤੇ ਸਤਸੰਗਿਓ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਆਪਣੀ ਬਾਣੀ ਵਿੱਚ ਵਿਆਖਿਆ ਕੀਤੀ ਸੀ ਇਸ ਤਰ੍ਹਾਂ ਕਿ ਜੇ ਤੂੰ ਪ੍ਰੇਮ ਨਾ ਕੀਤਾ, ਸ਼ਬਦ ਵਰਤੇ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਪੰਜ ਸੰਸਾਰਕ ਵੱਡੀਆਂ ਜਿਹੜੀਆਂ ਸ਼ੋਭਾ ਵਾਲੀਆਂ ਗੱਲਾਂ ਜਾਂ ਸੰਸਾਰ ਦੇ ਲੋਕ ਜਿਸ ਗੱਲਾਂ ਨੂੰ ਜਿਨ੍ਹਾਂ ਨੂੰ ਪਸੰਦ ਕਰਦੇ ਨੇ। ਅਸੀਂ ਆਮ ਲੋਕ ਸੰਸਾਰ ਉੱਤੇ ਸਾਰੇ ਇਹੋ ਗੱਲਾਂ ਵੇਖਦੇ ਹਾਂ ਨਾ, ਹਰ ਆਦਮੀ ਵਿੱਚ ਕੋਈ ਸੁੰਦਰ ਹੋਵੇ, ਕੋਲ ਉੱਚੀ ਹੋਵੇ, ਉਹ ਬਹੁਤ ਸਿਆਣਾ ਹੋਵੇ, ਉਹ ਚੌਂ ਬੰਦਿਆਂ ਦੇ ਵਿੱਚ ਆਪਣੀ ਗੱਲ ਕਰਨ ਵਾਲਾ ਹੋਵੇ, ਤੇ ਉਹਦੇ ਕੋਲ ਪੈਸਾ ਹੋਵੇ, ਧਨ ਹੋਵੇ, ਇਹੀ ਗੱਲਾਂ ਵੇਖੀਆਂ ਜਾਂਦੀਆਂ ਨੇ ਆਮ ਸੰਸਾਰ ਦੇ ਵਿੱਚ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਅੱਤ ਦਾ ਸੁੰਦਰ ਹੋਵੇ ਮਨੁੱਖ, ਅਤ ਦੀ ਉੱਚੀ ਕੁਲ ਹੋਵੇ, ਅਤ ਸੁੰਦਰ ਕੁਲੀਨ ਚਤੁਰ, ਉਹ ਚਤੁਰ ਵੀ ਹੋਵੇ, ਉਹ ਸਿਆਣਾ ਵੀ ਹੋਵੇ ਬਹੁਤ, ਮੁੱਖ ਗਿਆਨੀ ਵੀ ਹੋਵੇ, ਭਾਵ ਕਿ ਆਪਣੀ ਗੱਲ ਚੋਂ ਬੰਦਿਆਂ ਵਿੱਚ ਕਹਿ ਸਕਦਾ ਵੀ ਹੋਵੇ। ਤੇ ਸਤਸੰਗਿਓ, ਜਦੋਂ ਇੰਨੇ ਗੁਣ ਹੁੰਦੇ ਵੀ ਨੇ ਨਾ ਅੱਜ ਦੇ ਸੰਸਾਰ ਦੇ ਵਿੱਚ, ਇਹ ਲੱਖ ਗੁਣ ਮਨੁੱਖ ਵਿੱਚ ਹੋਣ, ਜਿਸ ਦੇ ਪੱਲੇ ਪੈਸਾ ਨਹੀਂ, ਉਸ ਦੀ ਗੱਲ ਕੋਈ ਸੁਣਨੂੰ ਰਾਜੀ ਨਹੀਂ। ਸੰਸਾਰ ਦੇ ਵਿੱਚ ਇਸ ਤਰ੍ਹਾਂ ਵੇਖਣ ਨੂੰ ਮਿਲਦਾ, ਕੌਡੀ ਨਹੀਂ, ਲੋਕ ਕੁਛ ਅੱਖਰ ਪੜ੍ਹੇ ਹੁੰਦੇ, ਕੋਈ ਗੱਲ ਨਹੀਂ ਜਾਣਦੇ ਹੁੰਦੇ, ਪਰ ਪੈਸਾ ਕੋਲ ਹੁੰਦਾ ਤੇ ਉਹਨਾਂ ਦੀਆਂ ਸਿਫਤਾਂ ਹੋਣ ਡੀਆਂ ਹੁੰਦੀਆਂ। ਵਾਹ ਜੀ ਵਾਹ, ਅੱਜ ਤੁਸੀਂ ਬੋਲਦੇ ਪਏ ਸੋ ਤੇ ਤੁਹਾਡੇ ਮੂੰਹੋਂ ਫੁੱਲ ਕਿਰਦੇ ਸਨ। ਜਿਹੜੇ ਬਹੁਤ ਵਿਦਵਾਨ ਹੋਣਗੇ, ਬਹੁਤ ਜ਼ਿਆਦਾ ਪੜ੍ਹੇ ਲਿਖੇ ਵੀ ਹੋਣਗੇ, ਗੱਲ ਵਿੱਚ ਵਜਨ ਹੋਵੇਗਾ, ਜੇ ਪੈਸਾ ਪੱਲੇ ਨਹੀਂ, ਕੋਈ ਗੱਲ ਸੁਣਨ ਨੂੰ ਰਾਜੀ ਨਹੀਂ, ਇਹਦੇ ਕਮਲੇ ਦੇ ਕੋਲ ਕਿਉਂ ਬਹਿਣਾ, ਇਹਦੀ ਗੱਲ ਕਿਉਂ ਸੁਣਨੀ। ਗੱਲ ਕੀ, ਪੈਸੇ ਨੂੰ ਸਲਾਮਾਂ ਹੁੰਦੀਆਂ ਨੇ, ਪਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਉਹ ਧਨਵੰਤ ਵੀ ਹੋਵੇ। ਪਰ ਸਤਸੰਗਿਓ, ਇੰਨੇ ਕੁ ਗੁਣ ਦੱਸ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਇਹ ਸ਼ਬਦ ਵਰਤੇ ਸਨ, ਕਹਿਣ ਲੱਗੇ, ਮ੍ਰਿਤਕ ਕਹੀਆ ਹੈ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਉਹ ਮੁਰਦੇ ਦੇ ਸਮਾਨ ਮਨੁੱਖ ਹੈ ਜਿਸ ਦੇ ਹਿਰਦੇ ਦੇ ਵਿੱਚ ਆਪਣੇ ਪਰਮੇਸ਼ਰ ਦੇ ਪ੍ਰਤੀ ਪ੍ਰੇਮ ਨਹੀਂ, ਜਿਸ ਦੇ ਹਿਰਦੇ ਵਿੱਚ ਆਪਣੇ ਪਰਮੇਸ਼ਰ ਦੇ ਪ੍ਰਤੀ ਪ੍ਰੀਤ ਨਹੀਂ, ਉਹ ਮੁਰਦਾ ਹੈ, ਉਹ ਜੀਂਦਾ ਨਹੀਂ ਮਨੁੱਖ। ਜੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਬਾਣੀ ਪੜ੍ਹ ਲਓ ਤੇ ਉਹ ਇਸ ਤਰ੍ਹਾਂ ਵਿਆਖਿਆ ਕਰਦੇ ਨੇ ਇਸ ਪ੍ਰੇਮ ਦੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਿੱਧਾ ਕਟਾਕਸ਼ ਧਰਮ ਦੇ ਉੱਤੇ ਕੀਤਾ, ਕਿਉਂਕਿ ਬਹੁਤ ਸਾਰੀ ਬਾਣੀ ਹੈ ਜਿਹੜੀ ਅਕਾਲ ਉਸਤਤ ਦੇ ਵਿੱਚ ਖਾਸ ਕਰਕੇ ਪੜ੍ਹਨ ਨੂੰ ਇਹ ਗੱਲ ਜ਼ਿਆਦਾ ਮਿਲਦੀ ਹੈ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਧਰਮ ਤੇ ਕਟਾਕਸ਼ ਕਰਦੇ ਨੇ, ਬਹੁ ਕਰਤ ਹੋਮ ਅਰ ਜਗ ਦਾਨ ਬਿਨ ਏਕ ਨਾਮ ਇੱਕ ਚਿੱਤ ਲੀਨ ਫੋਕਟੋ ਸਭ ਧਰਮਾਂ ਬਹੀਨ, ਕਿ ਜੇਕਰ ਤੁਸੀਂ ਬਹੁਤ ਜ਼ਿਆਦਾ ਹਵਨ ਜਗ ਕਰਦੇ ਫਿਰਦੇ ਹੋ ਤੇ ਉਸ ਦੀ ਕੋਈ ਵੀ ਵੈਲਿਊ ਨਹੀਂ ਜਾਂ ਉਸ ਦੀ ਕੋਈ ਮਹੱਤਤਾ ਨਹੀਂ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਹੁਤ ਸਾਰੇ ਇਸ ਤਰ੍ਹਾਂ ਖੰਡਨ ਕਰਦੇ ਨੇ। ਜਿਹੜਾ ਇਹ ਸੋਈਆ ਅਕਾਲ ਉਸਤਤ ਦੀ ਬਾਣੀ ਦੇ ਵਿੱਚ ਹੀ ਦਰਜ ਹੈ, ਇਹਦੇ ਵਿੱਚ ਤਿੰਨ ਉਦਾਹਰਣਾਂ ਦੇ ਕੇ, ਤਿੰਨ ਗੱਲਾਂ ਕਰਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪਣੀ ਗੱਲ ਮਨਵਾਉਂਦੇ ਨੇ। ਉਹ ਤਿੰਨਾਂ ਗੱਲਾਂ ਦਾ ਸੰਬੰਧ ਧਰਮ ਦੇ ਨਾਲ ਹੈ, ਧਾਰਮਿਕ ਕਰਮ ਕਾਂਡਾਂ ਦੇ ਨਾਲ ਹੈ। ਯਾਦ ਰੱਖਣਾ, ਧਾਰਮਿਕ ਕਰਮ ਕਰ ਲੈਣੇ ਅਸੀਂ ਆਪਣੇ ਸਤਿਗੁਰੂ ਦੀ ਪ੍ਰਾਪਤੀ ਜਾਂ ਆਪਣੇ ਸਤਿਗੁਰੂ ਦੀ ਖੁਸ਼ੀ ਨਹੀਂ ਹਾਸਲ ਕਰ ਸਕਦੇ। ਅਸਲ ਧੇ ਸੀ, ਅਸਲ ਨਿਸ਼ਾਨਾ ਸੀ, ਇਹਨਾਂ ਕਰਮਾਂ ਦੇ ਰਾਹੀਂ ਇਸ ਪੜਾਅ ਨੂੰ ਲੰਘ ਕੇ, ਇਹਨਾਂ ਮੰਜ਼ਿਲਾਂ ਨੂੰ ਲੰਘ ਕੇ ਉਸ ਉੱਚੀ ਮੰਜ਼ਿਲ ਨੂੰ ਸਰ ਕਰਨਾ ਜਿਹੜੇ ਸਾਡੇ ਗੁਰੂ ਸਾਹਿਬਾਨ ਸਾਨੂੰ ਦੱਸ ਗਏ। ਗੁਰੂ ਸਾਹਿਬ ਕਹਿੰਦੇ ਨੇ, ਕਹਾ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹੇ ਹੋ, ਬਕ ਧਿਆਨ ਲਗਾਇਓ। ਉਸ ਮਨੁੱਖ ਵੱਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਧਿਆਨ ਦਵਾ ਰਹੇ ਨੇ, ਉਸ ਤੇ ਕਟਾਕਸ਼ ਕੀਤਾ, ਜਿਹੜਾ ਦੋਵੇਂ ਅੱਖਾਂ ਮੀਟ ਕੇ, ਲੱਕ ਸਿੱਧਾ ਕਰਕੇ ਤੇ ਇਕਾਂਤ ਵਿੱਚ ਬੈਠ ਕੇ, ਤੇ ਉਹ ਕਹਿੰਦਾ ਕਿ ਮੈਂ ਪਰਮੇਸ਼ਰ ਨੂੰ ਯਾਦ ਕਰਦਾ ਪਿਆ। ਪਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇਸ ਗੱਲ ਨਾਲ ਸਹਿਮਤ ਨਹੀਂ। ਉਹਨਾਂ ਦੇ ਸ਼ਬਦ ਨੇ, ਕਹਾ ਭਇਓ ਕੀ ਹੋਇਆ ਜੋ ਦੋ ਲੋਚਨ ਮੂੰਦ ਕਹਿ, ਜੇ ਕੋਈ ਦੋਵੇਂ ਅੱਖਾਂ ਮੀਟ ਕੇ, ਕਹਾ ਭਇਓ ਜੋ ਦੋ ਲੋਚਨ ਮੂੰਦ ਕਹਿ ਬੈਠ ਰਹੇ ਹੋ, ਬਕ ਧਿਆਨ ਲਗਾਇਓ। ਜੇ ਕੋਈ ਬੈਠ ਕੇ ਧਿਆਨ ਲਗਾਉਂਦਾ, ਗੁਰੂ ਗੋਬਿੰਦ ਸਿੰਘ ਕਹਿੰਦੇ ਉਹ ਬਗਲੇ ਵਰਗੀ ਸਮਾਧੀ ਹੈ। ਦੂਸਰਾ ਸ਼ਬਦ ਵਰਤਿਆ, ਨਾਤ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਏ ਪਰ ਲੋਕ ਗਵਾਇਓ। ਜੇ ਕੋਈ ਨਹਾ ਲੈਂਦਾ ਸੱਤਾਂ ਸਮੁੰਦਰਾਂ ਤੇ ਜਾ ਕੇ, ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਸ ਚੀਜ਼ ਦਾ ਵੀ ਖੰਡਨ ਕਰ ਦਿੱਤਾ, ਕਿਉਂਕਿ ਸਾਡੇ ਗੁਰੂ ਸਾਹਿਬਾਨ, ਕਿਉਂਕਿ ਇਹ ਮਹੀਨੇ ਦਾ ਦਿਹਾੜਾ ਹੈ, ਜੇ ਮਾਘ ਦੇ ਮਹੀਨੇ ਰਾਹੀਂ ਉਪਦੇਸ਼ ਦਿੱਤਾ ਸੀ, ਜਿਸ ਦਿਨ ਸਾਰੇ ਲੋਕ ਧਾਰਮਿਕ ਸਥਾਨ ਤੇ ਜਾ ਕੇ ਇਸ਼ਨਾਨ ਕਰਨਾ ਪਸੰਦ ਕਰਦੇ ਸਨ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸਹਿਮਤ ਨਹੀਂ ਹੋਏ ਉਸ ਗੱਲ ਦੇ ਨਾਲ। ਉਹਨਾਂ ਨੇ ਕਹਿ ਦਿੱਤਾ ਕਿ ਮਾਘ ਮੱਜਣ ਸੰਗ ਸਾਧੂਆ ਧੂੜੀ ਕਰ ਇਸ਼ਨਾਨ, ਉਹ ਇਸ਼ਨਾਨ ਨਹੀਂ, ਤੂੰ ਸਾਧੂਆਂ ਦੀ ਧੂੜੀ ਦਾ ਇਸ਼ਨਾਨ ਕਰ ਜਿੱਥੋਂ ਤੈਨੂੰ ਸ਼ੁਭ ਮਤ ਮਿਲਣੀ ਹੈ। ਜਿਸ ਸ਼ੁਭ ਮਤ ਦੇ ਨਾਲ, ਜਿਨ੍ਹਾਂ ਸਾਧੂਆਂ ਦੀ ਸੰਗਤ ਦੇ ਨਾਲ ਤੂੰ ਆਪਣੇ ਜੀਵਨ ਦੇ ਵਿੱਚ ਕੁਛ ਨਵਾਂ ਸਿੱਖ ਸਕਦਾ, ਆਪਣੇ ਜੀਵਨ ਨੂੰ ਚੰਗਾ ਸਵਾਰ ਸਕਦਾ। ਇੱਥੇ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸੱਤਾਂ ਸਮੁੰਦਰਾਂ ਤੇ ਜਾ ਕੇ ਨਹਾਉਣ ਵਾਲਿਆਂ ਦਾ ਖੰਡਨ ਕਰ ਦਿੱਤਾ ਤੇ ਇਹ ਕਹਿ ਦਿੱਤਾ ਕਿ ਲੋਕ ਗਏ ਪਰ ਲੋਕ ਗਵਾਇਓ, ਉਹਦਾ ਇਹ ਲੋਕ ਤੇ ਖਰਾਬ ਹੋਇਆ, ਉਹਦਾ ਖਰਚਾ ਖਰਾਬ ਹੋਇਆ, ਪੈਸਾ ਧੇਲਾ ਲੱਗਾ ਹੋਵੇਗਾ ਜਾਣ ਆਉਣ ਲੱਗਿਆਂ। ਉਸ ਦੇ ਸਰੀਰ ਦੇ ਨੁਕਸਾਨ ਹੋਇਆ, ਉਹਦਾ ਸਰੀਰ ਹੈ ਜਿਹੜਾ ਉਹ ਬਹੁਤ ਥੱਕਿਆ ਟੁੱਟਿਆ ਹੋਵੇਗਾ। ਪਾਤਸ਼ਾਹ ਕਹਿੰਦੇ ਲੋਕ ਤੇ ਗਵਾਇਆ ਹੀ, ਪਰ ਲੋਕ ਵੀ ਗਵਾ ਲਿਆ, ਉਸਦਾ ਪਰਲੋਕ ਵਿੱਚ ਵੀ ਕੁਛ ਸੌਰਿਆ ਨਹੀਂ। ਉਹ ਮਨੁੱਖ ਮਤ ਸਮਝੇ ਕਿ ਮੈਂ ਪਰਲੋਕ ਵਿੱਚ ਕੁਛ ਹਾਸਲ ਕਰ ਲਿਆ। ਤੀਸਰੀ ਉਦਾਹਰਨ, ਤੀਸਰਾ ਸੰਬੰਧ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਸ ਮਨੁੱਖ ਵੱਲ ਧਿਆਨ ਦਿਵਾਉਂਦੇ ਨੇ ਜਿਹੜਾ ਇਕਾਂਤ ਵਿੱਚ ਆਪਣੇ ਘਰ ਪਰਿਵਾਰ ਨੂੰ ਛੱਡ ਕੇ ਜੰਗਲਾਂ ਦੇ ਵਿੱਚ ਜਾ ਕੇ ਬੈਠ ਜਾਂਦਾ, ਸਭੋ ਕੁਛ ਛੱਡ ਕੇ ਕਿ ਮੈਂ ਪਰਮੇਸ਼ਰ ਨੂੰ ਪਾਉਣ ਚੱਲਾਂ। ਪਰ ਗੁਰੂ ਗੋਬਿੰਦ ਸਿੰਘ ਸਹਿਮਤ ਨਹੀਂ ਸੀ, ਭੋਲਿਆ, ਪਰਮੇਸ਼ਰ ਇਹਨਾਂ ਲੋਕਾਂ ਦੇ ਵਿੱਚ ਵੱਸਦਾ, ਇਹਨਾਂ ਦੀ ਸੇਵਾ ਕਰ। ਬਾਸ ਕੀਓ ਵਿਖਿਆਣ ਸੋ ਬੈਠ ਕੇ, ਐਸੇ ਹੀ ਐਸੋ ਬੈਸ ਬਤਾਇਓ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ, ਜੇ ਸਾਰੀ ਉਮਰ ਜੰਗਲਾਂ ਦੇ ਵਿੱਚ ਵਿਖਿਆਨ ਦੇ ਵਿੱਚ ਬੈਠ ਕੇ ਬਿਤਾ ਦਿੱਤੀ, ਐਸੀ ਐਸੋ ਬੈਸ ਬਤਾਇਓ, ਇਸੇ ਤਰ੍ਹਾਂ ਤੂੰ ਸਾਰੀ ਉਮਰ ਬਿਤਾ ਦਿੱਤੀ ਤੇ ਤੇਰੀ ਉਮਰ ਖਤਮ ਹੋ ਜਾਵੇਗੀ, ਤੈਨੂੰ ਕੁਛ ਵੀ ਪ੍ਰਾਪਤੀ ਨਹੀਂ ਹੋਣੀ, ਤੇਰੇ ਪੱਲੇ ਦੇ ਵਿੱਚ ਕੋਈ ਰਾਸ ਨਹੀਂ ਮਿਲਣੀ। ਪਰ ਸਤਸੰਗੀ, ਇਹਨਾਂ ਸਭ ਗੱਲਾਂ ਦਾ ਖੰਡਨ ਕਰਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਿਹੜੀ ਆਪਣੀ ਗੱਲ ਕਹੀ, ਉਹ ਸੀ ਸਾਚ ਕਹੋ ਸੁਣ ਲੇ ਹੋ ਸਭੈ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਪਰਮੇਸ਼ਰ ਦੀ ਪ੍ਰਾਪਤੀ ਉਹਨਾਂ ਨੂੰ ਹੁੰਦੀ ਹੈ ਜਿਹੜੇ ਪਰਮੇਸ਼ਰ ਦੇ ਨਾਲ ਪ੍ਰੇਮ ਕਰਦੇ ਨੇ। ਉਹ ਲੋਕ ਆਪਣੇ ਸਤਿਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਂਦੇ ਨੇ। ਪੰਡਿਤ ਜੀ ਕਈ ਵਾਰੀ ਆਪਣੇ ਦੀਵਾਨ ਵਿੱਚ ਪੜਿਆ ਕਰਦੇ ਸੀ ਕਿ ਅੱਜ ਤੱਕ ਨਾ ਹੀ ਕਦੀ ਕਿਸੇ ਨੇ ਗੂੰਗਾ ਰਾਗ ਅਲਾਂਦਾ ਡਿੱਠਾ, ਪੱਥਰ ਬੰਨ ਗਲੇ ਵਿੱਚ ਤਾਰੂ ਪਾਰ ਨੀ ਕੋਈ ਵੀ ਜਾਂਦਾ ਡਿੱਠਾ, ਆਪਣੇ ਹੱਥੀ ਅੱਗ ਪਕੜ ਕੇ ਕੋਈ ਨੀ ਘਰ ਨੂੰ ਲਾਂਦਾ ਡਿੱਠਾ, ਕੋਝੇ ਬਦਲੇ ਸੋਹਣਾ ਦੇ ਕੇ ਕੋਈ ਨੀ ਪੁੱਤ ਵਟਾਂਦਾ ਡਿੱਠਾ, ਸੂਰਜ ਤਾਈ ਨਾ ਫੜ ਕੋਈ ਕੁੱਜੀ ਵਿੱਚ ਛੁਪਾਂਦਾ ਡਿੱਠਾ। ਸੱਜਣਾ ਸੱਚੀ ਪ੍ਰੀਤੀ ਬਾਝੋਂ ਕੋਈ ਨੀ ਪ੍ਰੀਤਮ ਪਾਉਂਦਾ ਡਿੱਠਾ। ਪਰਮੇਸ਼ਰ ਦੀ ਪ੍ਰਾਪਤੀ ਹੈ ਤੇ ਉਹ ਪ੍ਰੇਮ ਦੇ ਵਿੱਚੋਂ ਹੈ, ਉਹ ਪ੍ਰੀਤ ਦੇ ਵਿੱਚੋਂ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਇੱਕ ਹੋਰ ਸਵਈਆ ਵੀ ਇਸੇ ਤਰ੍ਹਾਂ ਦਾ, ਕਈ ਸਵਈਆਂ ਦਾ ਜ਼ਿਕਰ ਮਿਲਦਾ ਕਿਉਂਕਿ ਗੁਰੂ ਗੋਬਿੰਦ ਸਿੰਘ ਦੀ ਬਾਣੀ ਦੇ ਵਿੱਚੋਂ ਪ੍ਰੇਮ ਦਾ ਅਥਾਹ ਉਛਾਲਾ ਹੈ। ਮੈਂ ਇੱਕ ਛੋਟੀ ਜਿਹੀ ਘਟਨਾ ਦਾ ਜ਼ਿਕਰ ਵੀ ਕਰਾਂਗਾ ਅੱਗੇ ਜਾ ਕੇ, ਕਿਉਂਕਿ ਜਿੱਥੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਗੋਪੀਆਂ ਤੇ ਕ੍ਰਿਸ਼ਨ ਦਾ ਸੰਵਾਦ ਰਚਾਉਂਦੇ ਨੇ, ਉੱਥੇ ਵੀ ਸਤਿਗੁਰ ਸੱਚੇ ਪਾਤਸ਼ਾਹ ਪ੍ਰੇਮ ਮੁੱਖ ਰੱਖਦੇ ਨੇ। ਉਸੇ ਥਾਂ ਉੱਤੇ ਗੁਰੂ ਗੋਬਿੰਦ ਸਿੰਘ ਲਿਖਦੇ ਨੇ ਕਿ ਪ੍ਰੇਮ ਕੀਓ ਨਾ ਕੀਓ ਬਹੁਤੋ ਤਪ, ਕਸ਼ਟ ਸਹਿਓ ਤਨ ਕੋ ਅਤਤਾਇਓ। ਇਸਦਾ ਵੀ ਸੰਬੰਧ ਉਸੇ ਸਵਈਏ ਦੇ ਨਾਲ ਤਕਰੀਬਨ ਰਲਦਾ ਹੈ। ਕਹਿੰਦੇ ਪ੍ਰੇਮ ਤੇ ਨਹੀਂ ਕੀਤਾ ਪਰ ਬਹੁਤ ਜ਼ਿਆਦਾ ਤਪੱਸਿਆ ਕੀਤੀ ਮਨੁੱਖ ਨੇ ਆਪਣੇ ਜੀਵਨ ਵਿੱਚ, ਭਗਵਾਨ ਨਾਲ ਪ੍ਰੇਮ ਨਹੀਂ ਕੀਤਾ। ਸ਼ਬਦ ਨੇ ਪ੍ਰੇਮ ਕੀਓ ਨਾ ਕੀਓ ਬਹੁਤੋ ਤਪ, ਕਸ਼ਟ ਸਹਿਓ ਤਨ ਕੋ ਅਤਤਾਇਓ। ਆਪਣੇ ਸਰੀਰ ਉੱਤੇ ਕਸ਼ਟ ਸਹੇ, ਤਨ ਨੂੰ ਜਿਹੜਾ ਸੀ ਉਹ ਬਹੁਤ ਜ਼ਿਆਦਾ ਤਪਾਇਆ, ਉਸ ਨੂੰ ਕਸ਼ਟ ਦਿੱਤਾ। ਕਹਿਣ ਲੱਗੇ ਇਸ ਤਰ੍ਹਾਂ ਦਾ ਕਾਰਜ ਕਰਦਾ ਰਿਹਾ ਮਨੁੱਖ। ਕਾਂਸ਼ੀ ਮੈਂ ਜਾਏ ਪੜਿਓ ਅਤ ਹੀ ਬਹੁ ਬੇਦਨ ਕੋ ਕਰ ਸਾਰ ਨਾ ਆਇਓ। ਕਾਂਸ਼ੀ ਦੇ ਵਿੱਚ ਜਾ ਕੇ ਸਾਰੀ ਉਮਰ ਲਾ ਦਿੱਤੀ, ਉਹ ਪੜ੍ਹਦਾ ਰਿਹਾ, ਗ੍ਰੰਥਾਂ ਨੂੰ ਵਾਚਦਾ ਰਿਹਾ, ਵੇਦ ਪੁਰਾਣ ਘੋਖਦਾ ਰਿਹਾ, ਪਰ ਸਤਸੰਗਿਓ ਕੀ ਹੋਇਆ, ਬੇਦਨ ਕੋ ਕਰ ਸਾਰ ਨਾ ਆਇਓ। ਪਰ ਗੁਰੂ ਗੋਬਿੰਦ ਸਿੰਘ ਕਹਿੰਦੇ ਉਹਨੇ ਵੇਦਾਂ ਦਾ ਸਾਰ ਸੀ ਜੋ ਉਹ ਤੇ ਸਮਝਿਆ ਹੀ ਨਾ, ਜਿਹੜੀ ਗੱਲ ਵੇਦ ਕਹਿੰਦੇ ਸਨ ਉਹ ਤੇ ਸਮਝੀ ਨਾ, ਜ਼ੋਰ ਇਸੇ ਗੱਲ ਤੇ ਰੱਖਿਆ ਕਿ ਮੈਂ ਇੰਨੇ ਗ੍ਰੰਥ ਪੜ੍ਹਨੇ ਨੇ, ਕੋਈ ਮੇਰੇ ਤੋਂ ਅੱਗੇ ਨਾ ਲੰਘ ਜਾਵੇ, ਜੇ ਕਿਸੇ ਨੇ ਗ੍ਰੰਥ ਵੱਧ ਪੜ੍ਹ ਲਏ ਤੇ ਉਸ ਤੋਂ ਵੱਧ ਕੇ ਮੇਰਾ ਗਿਆਨ ਜ਼ਿਆਦਾ ਹੋਵੇ। ਪਰ ਉਹ ਵੇਦ ਕੀ ਕੂਕਦੇ ਸਨ, ਉਹ ਵੇਦ ਕਹਿ ਕੀ ਰਹੇ ਸਨ, ਉਹਨਾਂ ਦਾ ਤੱਤ ਸਾਰ ਕੀ ਸੀ, ਇਹ ਤੇ ਸਮਝਣ ਦੀ ਕੋਸ਼ਿਸ਼ ਹੀ ਨਾ ਕੀਤੀ। ਫਿਰ ਤੀਸਰਾ ਪ੍ਰਮਾਣ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਧਾਰਮਿਕ ਕਰਮ ਦੇ ਨਾਲ ਪ੍ਰਮੁੱਖ ਰੱਖਦਿਆਂ ਉਸ ਨੂੰ ਸੰਬੋਧਨ ਹੋ ਕੇ ਕਰਦੇ ਨੇ ਉਸ ਤੇ ਕਟਾਕਸ਼, ਕਿ ਦਾਨ ਦਿਓ ਬਸ ਹੋਇਆ ਗਇਓ। ਕਿ ਜੇ ਕੋਈ ਮਨੁੱਖ ਇਹ ਕਹਿ ਦੇਵੇ ਕਿ ਮੈਂ ਦਾਨੀ ਹਾਂ, ਮੈਂ ਦਾਨ ਦਿੰਦਾ ਹਾਂ ਲੋਕਾਂ ਨੂੰ, ਮੈਂ ਭਲਾ ਕਰਦਾ ਹਾਂ, ਮੈਂ ਦਾਨ ਦੇ ਕੇ ਇਹ ਸੰਸਾਰ ਤੋਂ ਤਰ ਜਾਵਾਂਗਾ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇਸ ਗੱਲ ਨਾਲ ਵੀ ਸਹਿਮਤ ਨਹੀਂ। ਉਹ ਸ਼ਬਦ ਵਰਤਦੇ ਨੇ ਸਿਆਮ ਸਭੋ ਆਪਣੋ ਤੇ ਦਰਬ ਗਵਾਇਓ। ਸਿਆਮ ਤਖੱਲਸ ਹੈ, ਕਈ ਕਵੀ ਆਪਣੇ ਤਖੱਲਸ ਜੋੜ ਲੈਂਦੇ ਨੇ, ਜਿਵੇਂ ਵਰਿਆਮ ਸਿੰਘ ਕਿਸੇ ਦਾ ਨਾਮ ਨਾਲ ਪਿਆਸਾ, ਵਰਿਆਮ ਸਿੰਘ ਪਿਆਸਾ ਤਖੱਲਸ ਹੋ ਗਿਆ, ਇਤਿਆਦਕ। ਇਸ ਤਰ੍ਹਾਂ ਤੁਸੀਂ ਸਾਰੇ ਸਿਆਣੇ ਸੱਜਣ ਬੈਠੇ ਹੋ, ਸਮਝਦੇ ਹੋ। ਗੁਰੂ ਗੋਬਿੰਦ ਸਿੰਘ ਦਾ ਤਖੱਲਸ ਹੈ ਸ਼ਿਆਮ, ਸਿਆਮ ਆਪਣੋ ਤੇ ਦਰਬ ਗਵਾਇਓ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿ ਰਹੇ ਕਿ ਉਸ ਮਨੁੱਖ ਨੇ ਆਪਣਾ ਦਰਬ ਭਾਵ ਪੈਸਾ ਹੈ ਉਹ ਖਰਾਬ ਕੀਤਾ ਹੈ। ਉਹ ਭਾਵੇਂ ਬੇਸ਼ੱਕ ਸਮਝੀ ਫਿਰੇ ਆਪਣੇ ਮਨ ਦੇ ਵਿੱਚ ਕਿ ਮੈਂ ਬਹੁਤ ਵੱਡਾ ਦਾਨੀ ਹਾਂ, ਮੈਂ ਮੰਦਰ ਬਣਵਾ ਦਿੱਤੇ, ਮੈਂ ਲੋਕਾਂ ਦੇ ਢਿੱਡਾਂ ਦੇ ਵਿੱਚ ਅੰਨ ਪਾ ਦਿੱਤਾ, ਉਹ ਬੇਸ਼ੱਕ ਸਮਝਦਾ ਫਿਰੇ, ਪਰ ਗੁਰੂ ਗੋਬਿੰਦ ਸਿੰਘ ਸਹਿਮਤ ਨਹੀਂ। ਉਹ ਕਹਿ ਰਹੇ ਨੇ ਕਿ ਅੰਤਰ ਕੀ ਰੁਚਕਿਆ ਹਰਸਿਓ, ਜਿਨ ਹੇਤ ਕੀਓ ਤਿੰਨ ਹੀ ਹਰ ਪਾਇਓ। ਜਿਸ ਨੇ ਅੰਦਰ ਦੀ ਰੁਚੀ ਦੇ ਨਾਲ ਪਰਮੇਸ਼ਰ ਨਾਲ ਪ੍ਰੇਮ ਕੀਤਾ, ਅਸਲ ਦੇ ਵਿੱਚ ਪਰਮੇਸ਼ਰ ਦੀ ਪ੍ਰਾਪਤੀ ਉਸੇ ਨੂੰ ਹੋਈ ਹੈ। ਕਿਉਂਕਿ ਪਰਮੇਸ਼ਰ ਨਾਲ ਪ੍ਰੇਮ ਕਰਨਾ ਕੀ ਹੈ? ਪਰਮੇਸ਼ਰ ਨਾਲ ਪ੍ਰੇਮ ਕਰਨਾ ਹੈ ਹਰ ਇੱਕ ਪ੍ਰਾਣੀ ਦੇ ਨਾਲ, ਹਰ ਇੱਕ ਜੀਵ ਦੇ ਨਾਲ, ਉਸਦੀ ਕਾਇਨਾਤ, ਉਸਦੀ ਕੁਦਰਤ ਨਾਲ ਪ੍ਰੇਮ ਕਰਨਾ। ਕਿਉਂਕਿ ਗੁਰਬਾਣੀ ਕਹਿੰਦੀ ਹੈ ਜਲ ਥਲ ਮਹੀਅਲ ਪੂਰਿਆ ਰਵਿਆ ਵਿੱਚ ਵਣਾ। ਉਹ ਪਰਮੇਸ਼ਰ ਰਹਿੰਦਾ ਕਿੱਥੇ ਹੈ? ਉਸਦਾ ਟਿਕਾਣਾ ਕੀ ਹੈ? ਉਹ ਹਰ ਇੱਕ ਜੀਵ ਦੇ ਵਿੱਚ ਹੈ, ਉਹ ਹਰ ਇੱਕ ਜੀਵ ਜੰਤੂ ਦੇ ਵਿੱਚ ਹੈ, ਹਰ ਇੱਕ ਜਾਨਵਰ ਦੇ ਵਿੱਚ ਹੈ, ਹਰ ਇੱਕ ਉੱਡਣ ਵਾਲੇ ਪੰਛੀ ਦੇ ਵਿੱਚ ਹੈ, ਹਰ ਇੱਕ ਰੁੱਖ ਦੇ ਵਿੱਚ ਹੈ। ਉਹ ਤੇ ਜ਼ਰਰੇ ਜ਼ਰਰੇ ਵਿੱਚ ਸਮਾਇਆ ਉਸਦੀ ਕਾਇਨਾਤ ਦੇ ਨਾਲ, ਉਸਦੀ ਕੁਦਰਤ ਦੇ ਨਾਲ। ਉਸ ਦੇ ਇਸ ਫਲਸਫੇ ਨੂੰ ਆਪਣੇ ਹਿਰਦੇ ਵਿੱਚ, ਇਸ ਥਿਊਰੀ ਨੂੰ ਧਾਰਨ ਕੀਤਿਆਂ ਹਰ ਪ੍ਰਾਣੀ ਨਾਲ ਪ੍ਰੇਮ ਕਰਨਾ ਹੀ ਪਰਮੇਸ਼ੁਰ ਨੂੰ ਪ੍ਰੇਮ ਕਰਨਾ ਹੈ। ਜਿਹੜਾ ਇਸ ਤਰ੍ਹਾਂ ਦਾ ਪਰਮੇਸ਼ੁਰ ਨੂੰ ਪ੍ਰੇਮ ਕਰਦਾ ਹੈ, ਸਤਸੰਗੀ ਉਸ ਵਾਸਤੇ ਸ਼ਬਦ ਵਰਤਦੇ ਨੇ ਕਿ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਉਹਨਾਂ ਲੋਕਾਂ ਨੂੰ ਸੱਚਮੁੱਚ ਪਰਮੇਸ਼ੁਰ ਦੀ ਪ੍ਰਾਪਤੀ ਹੁੰਦੀ ਹੈ ਜਿਹੜੇ ਆਪਣੇ ਮੁਰਸ਼ਦ ਨੂੰ, ਆਪਣੇ ਸਤਿਗੁਰੂ ਨੂੰ ਪ੍ਰੇਮ ਕਰਦੇ ਨੇ। ਮੈਂ ਇੱਕ ਦੋ ਉਦਾਹਰਨਾਂ ਇਤਿਹਾਸ ਦੇ ਵਿੱਚੋਂ ਦੇਖ ਕੇ ਖਿਮਾ ਮੰਗਦਾ ਕਿ ਜਿਹੜੇ ਲੋਕਾਂ ਨੇ ਪ੍ਰੇਮ ਕੀਤਾ ਉਹ ਕਿਹੋ ਜਿਹੀ ਭਾਵਨਾ ਵਾਲੇ ਲੋਕ ਸਨ, ਉਹਨਾਂ ਨੇ ਕਿੰਨੀ ਕੁ ਗਹਿਰਾਈ ਦੇ ਨਾਲ ਉਹ ਇਹ ਸਮੰਜਲ ਨੂੰ ਕਿਸ ਤਰ੍ਹਾਂ ਸਰ ਕਰਦੇ ਨੇ। ਪ੍ਰਿੰਸੀਪਲ ਗੰਗਾ ਸਿੰਘ ਨੇ ਇੱਕ ਕਿਤਾਬ ਲਿਖੀ ਸੀ ਜੀਵਨ ਕਿਰਨਾ, ਉਸ ਕਿਤਾਬ ਦੇ ਵਿੱਚ ਉਹਨਾਂ ਨੇ ਧਾਰਮਿਕ ਉਹਨਾਂ ਮਹਾਂਪੁਰਸ਼ਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਨੇ ਆਪਣੇ ਆਪਣੇ, ਉਹ ਬੇਸ਼ੱਕ ਵੱਖਰੇ ਵੱਖਰੇ ਧਰਮਾਂ ਦੇ ਸਨ, ਇਸਲਾਮ ਨਾਲ ਸੰਬੰਧਿਤ ਸਨ, ਈਸਾਈ ਸਨ, ਯਹੂਦੀ ਸਨ, ਸਿੱਖ ਧਰਮ ਦੇ ਨਾਲ, ਉਹ ਹਿੰਦੂ ਧਰਮ ਦੇ ਨਾਲ ਸੰਬੰਧਿਤ ਸਨ। ਉਹ ਸਾਰੇ ਧਰਮਾਂ ਦੇ ਵਲਗਣ ਦੇ ਵਿੱਚੋਂ ਉੱਚੀਆਂ ਲੰਘ ਕੇ ਉਹਨਾਂ ਨੇ ਉਹਨਾਂ ਦਾ ਜੀਵਨ, ਉਹਨਾਂ ਦੀਆਂ ਕੁਛ ਘਟਨਾਵਾਂ ਜਿਹੜੀਆਂ ਸਿੱਖਿਆਦਾਇਕ ਸਨ, ਉਹਨਾਂ ਨੂੰ ਇਕੱਤਰ ਕੀਤਾ, ਜਿਹਨਾਂ ਨਾਂ ਰੱਖਿਆ ਸੀ ਜੀਵਨ ਕਿਰਨਾ। ਉਹਦੇ ਵਿੱਚ ਉਹ ਇੱਕ ਰੱਬ ਦੇ ਰੰਗੇ ਹੋਏ ਮਹਾਂਪੁਰਸ਼ ਦਾ ਜ਼ਿਕਰ ਕਰਦੇ ਨੇ ਜਿਹੜਾ ਸੱਚਮੁੱਚ ਇਸ ਅਧਿਆਤਮ ਮਾਰਗ ਦੀ ਅਖੀਰਲੀ ਮੰਜ਼ਿਲ ਨੂੰ ਸਰ ਕਰ ਚੁੱਕਾ ਸੀ, ਜਿਹੜਾ ਦੁਆਤੇ ਏਕ ਰੂਪ ਹੋਇਆ ਗਯੋ ਦੀ ਮੰਜ਼ਿਲ ਦਾ ਪੰਜਦੀ ਸੀ, ਜਿਹੜਾ ਹਰ ਹਰ ਜਨ ਦੁਈ ਏਕ ਹੈ ਵਾਲੀ ਅਵਸਥਾ ਦਾ ਉਹ ਸੇਵਕ ਸੀ, ਉਹ ਦਾਸ ਸੀ ਪਰਮੇਸ਼ਰ ਦਾ। ਸਤਸੰਗੀ ਉਸ ਦੀ ਇਹ ਮੰਜ਼ਿਲ ਹੈ ਜਿਹੜੀ ਉਹ ਐਨਲ ਹੱਕ ਕਰਕੇ ਕੂਕਣ ਲੱਗੀ। ਉਹ ਬਗਦਾਦ ਦੀ ਗਲੀਆਂ ਦੇ ਵਿੱਚ ਉੱਚੀ ਉੱਚੀ ਬੋਲਦਾ ਹੈ ਐਨਲ ਹੱਕ, ਜਿਸ ਦਾ ਮਤਲਬ ਸੀ ਮੈਂ ਹੀ ਖੁਦਾ ਹਾਂ, ਮੈਂ ਹੀ ਰੱਬ ਹਾਂ, ਰੱਬ ਕੋਈ ਹੋਰ ਨਹੀਂ, ਰੱਬ ਮੇਰੇ ਵਿੱਚ ਹੈ। ਰੱਬ ਹੋਰ ਤਰ੍ਹਾਂ ਨਹੀਂ ਬੋਲਦਾ, ਜੋ ਮੇਰੀ ਜ਼ਬਾਨ ਦੇ ਵਿੱਚੋਂ ਬੋਲਿਆ ਉਹ ਰੱਬ ਦੀ ਜ਼ਬਾਨ ਵਿੱਚੋਂ ਬੋਲਿਆ। ਉਸ ਦਾ ਆਵਾਜ਼ਾ ਐਨਲ ਹੱਕ ਦਾ ਸੀ, ਪਰ ਸ਼ਰ੍ਹਾਂ ਨੂੰ ਮਨਜ਼ੂਰ ਨਾ ਹੋਇਆ, ਕਾਜ਼ੀਆਂ ਨੂੰ ਮਨਜ਼ੂਰ ਨਾ ਹੋਇਆ, ਉਸ ਥਾਂ ਉੱਤੇ ਰਹਿਣ ਵਾਲੇ ਰਾਜੇ ਨੂੰ ਮਨਜ਼ੂਰ ਨਾ ਹੋਇਆ। ਸਤਸੰਗਿਓ ਇਸ ਸਾਈਂ ਲੋਕ ਨੂੰ ਫੜ ਕੇ ਜੇਲ੍ਹ ਵਿੱਚ ਰੱਖ ਦਿੱਤਾ ਗਿਆ, ਜਿਸ ਦਾ ਨਾਮ ਇਤਿਹਾਸ ਵਿੱਚ ਸੀ ਮਨਸੂਰ। ਇਸ ਮਨਸੂਰ ਨੇ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ। ਇਸ ਮਨਸੂਰ ਨੇ ਐਨਲ ਹੱਕ ਦਾ ਆਵਾਜ਼ਾ ਜਿਹੜਾ ਸੀ ਉਹ ਸ਼ਰ੍ਹਾਂ ਨੂੰ ਮਨਜ਼ੂਰ ਨਾ ਹੋਣ ਕਰਕੇ ਇਸ ਨੂੰ ਜੇਲ੍ਹ ਦੀਆਂ ਸਲੀਖਾਂ ਵਿੱਚ ਬੰਦ ਕੀਤਾ ਗਿਆ। ਇੱਥੋਂ ਤੱਕ ਕਿ ਬਸ ਨਹੀਂ, ਇਸ ਨੂੰ ਫਾਂਸੀ ਸੂਲੀ ਤੇ ਚੜਾਉਣ ਦੀ ਜਿਹੜੀ ਸਜ਼ਾ ਸੀ ਉਹ ਸੁਣਾ ਦਿੱਤੀ ਗਈ। ਪਰ ਸਤਸੰਗਿਓ ਦੇਵ ਨੇ ਇੱਕ ਫਕੀਰ ਹੋਰ ਜਿਹੜਾ ਸੀ ਉਹ ਕੋਈ ਆਪਣੇ ਪ੍ਰਸ਼ਨਾਂ ਦੇ ਉੱਤਰ ਲੱਭਣ ਵਾਸਤੇ ਇਸ ਮਨਸੂਰ ਦੇ ਕੋਲ ਜੇਲ੍ਹ ਖਾਨੇ ਵਿੱਚ ਪਹੁੰਚਦਾ। ਜੇਲ੍ਹ ਖਾਨੇ ਦੇ ਵਿੱਚ ਬੰਦ ਇਸ ਮਨਸੂਰ ਦੇ ਅੱਗੇ ਸਵਾਲ ਕੀਤੇ ਜਾਂਦੇ ਨੇ ਉਸ ਫਕੀਰ ਵੱਲੋਂ ਕਿ ਐ ਸਾਈ ਰੱਤੇ ਫਕੀਰ, ਐ ਸਾਈ ਮਨਸੂਰ, ਕਿਰਪਾ ਕਰਕੇ ਮੇਰੇ ਪ੍ਰਸ਼ਨਾਂ ਦਾ ਉੱਤਰ ਦਿਓ। ਮੈਂ ਕੋਈ ਪ੍ਰਸ਼ਨ ਲੈ ਕੇ ਆਇਆ, ਮੈਂ ਸੁਣਿਆ ਤੁਸੀਂ ਮਹਾਤਮਾ ਹੋ, ਤੁਸੀਂ ਪਰਮੇਸ਼ਰ ਦੇ ਨਾਲ ਇੱਕਮਿਕ ਹੋ, ਕਿਰਪਾ ਕਰਕੇ ਮੇਰੇ ਪ੍ਰਸ਼ਨਾਂ ਦਾ ਉੱਤਰ ਦਿਓ। ਤੇ ਸਤਸੰਗੀ ਉਸ ਵੇਲੇ ਮਨਸੂਰ ਨੇ ਆਖਿਆ ਸੀ ਐ ਸਾਈ ਰਤੇ ਫਕੀਰ, ਜੋ ਤੇਰੇ ਪ੍ਰਸ਼ਨ ਹਨ ਉਹ ਤੂੰ ਪ੍ਰਸ਼ਨ ਬੋਲ, ਮੇਰੀ ਸਮਰੱਥਾ ਹੋਈ ਜਿੰਨੀ ਮੈਂ ਉਹਨਾਂ ਦੇ ਉੱਤਰ ਦਿਆਂਗਾ। ਸਤਸੰਗੀ ਉਸ ਨੇ ਤਿੰਨ ਪ੍ਰਸ਼ਨ ਰੱਖੇ, ਕਹਿਣ ਲੱਗਾ ਕਿ ਦਾਨ ਦੀ ਕੀ ਹੱਦ ਹੈ, ਦੂਸਰਾ ਪ੍ਰਸ਼ਨ ਸੀ ਤਿਆਗ ਦੀ ਕੀ ਹੱਦ ਹੈ, ਤੀਸਰਾ ਪ੍ਰਸ਼ਨ ਸੀ ਪ੍ਰੇਮ ਦੀ ਕੀ ਹੱਦ ਹੈ। ਤਿੰਨ ਪ੍ਰਸ਼ਨ ਕੀਤੇ। ਮਨਸੂਰ ਨੇ ਆਖਿਆ ਕੱਲ ਨੂੰ ਤੂੰ ਮੇਰੇ ਕੋਲ ਆਈ, ਮੈਂ ਤੇਰੇ ਤਿੰਨਾਂ ਪ੍ਰਸ਼ਨਾਂ ਦੇ ਉੱਤਰ ਦਿਆਂਗਾ। ਅਗਲਾ ਦਿਨ ਹੋਇਆ, ਉਹ ਪਹੁੰਚਦਾ ਹੈ, ਪਹਿਲਾ ਸਵਾਲ ਕੀਤਾ, ਦਾਨ ਦੀ ਕੀ ਹੱਦ ਹੈ? ਮਨਸੂਰ ਨੇ ਆਪਣੇ ਇੱਕ ਕੱਪੜੇ ਦੇ ਵਿੱਚ ਲਪੇਟੀ ਅੱਧੀ ਰੋਟੀ ਦਾ ਟੁਕੜਾ ਕੱਢ ਕੇ ਉਸ ਫਕੀਰ ਨੂੰ ਦਿੱਤਾ। ਕਹਿਣ ਲੱਗਾ, ਇਹ ਰੋਟੀ ਖਾ। ਫਕੀਰ ਦਾ ਜੋ ਉੱਤਰ ਸੀ, ਮੈਂ ਰੋਟੀ ਖਾਣ ਵਾਸਤੇ ਨਹੀਂ, ਮੈਂ ਤੇ ਪ੍ਰਸ਼ਨਾਂ ਦੇ ਉੱਤਰ ਲੈਣ ਵਾਸਤੇ ਆਇਆ। ਮਨਸੂਰ ਨੇ ਆਖਿਆ ਕਿ ਰੋਟੀ ਖਾਏਗਾ, ਫਿਰ ਉੱਤਰ ਦਿਆਂਗਾ। ਸਤਸੰਗੀਓ, ਜਦੋਂ ਇਹ ਗੱਲ ਹੋਈ, ਉਸ ਨੇ ਉਹ ਅੱਧੀ ਰੋਟੀ ਦਾ ਟੁਕੜਾ ਖਾਧਾ। ਉਹ ਖਾਣ ਤੋਂ ਬਾਅਦ ਮਨਸੂਰ ਨੇ ਇਹ ਗੱਲ ਆਖੀ, ਕਹਿਣ ਲੱਗਾ ਕਿ ਕੱਲ ਤੇਰੇ ਜਾਣ ਤੋਂ ਬਾਅਦ ਹਨੇਰਾ ਹੋਣ ਤੇ ਇਹ ਜਿਹੜੇ ਬਾਹਰ ਸਿਪਾਹੀ ਖਲੋਤੇ ਨੇ, ਇਹਨਾਂ ਤੋਂ ਚੋਰੀ ਇੱਕ ਮੇਰਾ ਭਗਤ, ਅੱਧੀ ਰੋਟੀ ਦਾ ਟੁਕੜਾ ਇਸ ਆਸ ਨਾਲ ਸੁੱਟ ਗਿਆ ਕਿ ਉਹ ਸਮਝਦਾ ਸੀ, ਉਹ ਸੋਚਦਾ ਸੀ, ਕਿਉਂਕਿ ਮੇਰੀ ਹਾਲਤ ਵੀ ਐਸੀ ਹੈ ਜੇਲ੍ਹ ਦੇ ਵਿੱਚ ਕਿ ਪਾਣੀ ਤੇ ਮਿਲਦਾ ਹੈ ਪੀਣ ਨੂੰ, ਪਰ ਕਈਆਂ ਦਿਨਾਂ ਤੋਂ ਰੋਟੀ ਨਹੀਂ ਸੀ ਵੇਖਣ ਨੂੰ ਮਿਲੀ, ਮੈਂ ਬਹੁਤ ਦਿਨਾਂ ਦਾ ਭੁੱਖਾ ਹਾਂ। ਇਹ ਅੱਧੀ ਰੋਟੀ ਦਾ ਟੁਕੜਾ ਦੂਰੋਂ ਸੁੱਟ ਗਿਆ ਕਿ ਉਹ ਖਾ ਲਵੇਗਾ, ਕੁਛ ਢਿੱਡ ਨੂੰ ਆਸਰਾ ਹੋ ਜਾਏਗਾ, ਪਰ ਮੈਂ ਰੋਟੀ ਖਾਣ ਲੱਗਾ, ਮੇਰੇ ਮਨ ਵਿੱਚ ਆਈ ਕਿਉਂ ਨਾ ਇਹ ਰੋਟੀ ਦਾ ਟੁਕੜਾ ਉਸ ਆਦਮੀ ਨੂੰ ਦੇ ਦਿੱਤਾ ਜਾਵੇ ਜਿਸ ਨੇ ਅਜੇ 4 ਦਿਨ ਜ਼ਿੰਦਗੀ ਦੇ ਬਾਕੀ ਜੀਉਣੇ ਨੇ। ਮਨਸੂਰ, ਤੂੰ ਤੇ ਕੱਲ ਨੂੰ ਮਰ ਜਾਣਾ ਹੈ, ਕਿਉਂ ਨਾ ਉਸ ਆਦਮੀ ਦਾ ਭਲਾ ਕਰ ਦਿੱਤਾ ਜਾਵੇ। ਸਤਸੰਗੀ, ਉਹ ਮਨਸੂਰ ਨੇ ਆਖਿਆ, ਇਹੀ ਤੇ ਦਾਨ ਦੀ ਹੱਦ ਹੈ, ਆਪਣੇ ਆਪ ਨੂੰ ਬਹੁਤ ਲੋੜ ਹੈ ਉਸ ਵਸਤੂ ਦੀ, ਉਸ ਚੀਜ਼ ਦੀ ਜਿਹੜੀ ਤੁਹਾਨੂੰ ਪ੍ਰਾਪਤ ਹੋਈ ਹੈ, ਪਰ ਫਿਰ ਇਹ ਸੋਚ ਕੇ ਕਿ ਕਿਉਂ ਨਾ ਇਹ ਦਾਨ ਕਰ ਦਿੱਤੀ ਜਾਵੇ, ਇਹ ਕਿਸੇ ਨੂੰ ਦੇ ਦਿੱਤੀ ਜਾਵੇ, ਮੈਂ ਤੇ ਇਸ ਦੁਨੀਆਂ ਤੋਂ, ਇਸ ਜਹਾਨ ਤੋਂ ਕਿਸੇ ਨਾ ਕਿਸੇ ਦਿਨ ਚਲਿਆ ਹੀ ਜਾਣਾ, ਮੈਂ ਇਸ ਚੀਜ਼ ਦੀ ਕਿਉਂ ਆਪਣੇ ਕੋਲ ਲੋੜ ਰੱਖਾਂ। ਸਤਸੰਗਿਓ, ਯਾਦ ਰੱਖਣਾ, ਇਹੀ ਇੱਕ ਸਭ ਤੋਂ ਵੱਡਾ ਦਾਨ ਹੈ। ਇਹ ਲੱਖਾਂ ਕਰੋੜਾਂ ਸੋਨੇ ਦੇ ਮੰਦਰ ਬਣਾ ਕੇ ਦਾਨ ਕੀਤੇ ਜਾਣ ਵਾਲਿਆਂ ਨਾਲੋਂ ਅੱਧੀ ਰੋਟੀ ਦਾ ਟੁਕੜੇ ਦਾ ਦਾਨ ਵੱਡਾ ਹੈ, ਕਿਉਂਕਿ ਉਹ ਚੀਜ਼ ਮਿਲੀ। ਸਭੋ ਕੁਛ ਫਕੀਰ ਆਪਣਾ ਘਰ ਦਾ ਛੱਡ ਕੇ, ਘਰ ਕਾਟ ਛੱਡ ਕੇ, ਆਪਣਾ ਪਰਿਵਾਰ ਮਹਿਲ ਮਾੜੀਆਂ ਛੱਡ ਕੇ ਉਸ ਪਰਮੇਸ਼ਰ ਦੀ ਛਾਇਆ ਦੇ ਥੱਲੇ ਪਲਦਾ, ਉਸ ਪਰਮੇਸ਼ਰ ਦੇ ਭਰੋਸੇ ਦੇ ਥੱਲੇ ਪਲਦਾ ਕਿ ਜਿਸ ਦੀ ਮੈਂ ਇਬਾਦਤ ਕਰਦਾ, ਜਿਸ ਨੂੰ ਮੈਂ ਸਿਮਰਦਾ, ਮੇਰਾ ਰਾਖਾ, ਮੇਰਾ ਸਾਈ ਉਹ ਖੁਦਾ ਹੈ। ਯਾਦ ਰੱਖਣਾ, ਅਸਲ ਦੇ ਵਿੱਚ ਪਰਮੇਸ਼ਰ ਨੂੰ ਸਮਝਦੇ ਹੀ ਉਹ ਲੋਕ ਨੇ ਜਿਨ੍ਹਾਂ ਦੇ ਅੰਦਰ ਇਹ ਧਾਰਨਾ ਬਣ ਜਾਂਦੀ ਹੈ ਕਿ ਸਾਡਾ ਰਾਖਾ ਪਰਮੇਸ਼ਰ ਹੈ, ਸਾਡਾ ਸਾਈ ਉਹ ਪਰਮੇਸ਼ਰ ਹੈ, ਸਾਨੂੰ ਦੇਣ ਵਾਲਾ ਪਰਮੇਸ਼ਰ ਹੈ। ਸਤਸੰਗਿਓ, ਸਾਰੀਆਂ ਡੋਰਾਂ ਪਰਮੇਸ਼ਰ ਤੇ ਸੁੱਟ ਕੇ ਸੰਸਾਰ ਤੇ ਬੇਖੌਫ ਤੇ ਨਿਡਰ ਹੋ ਕੇ ਉਹ ਜੀਵਨ ਜਿਉਂਦੇ ਨੇ, ਬੇਮੁਥਾਜ ਜੀਵਨ ਹੁੰਦਾ, ਕਿਉਂਕਿ ਉਹਨਾਂ ਨੂੰ ਮੁਥਾਜੀ ਕਰਨ ਦੀ ਲੋੜ ਨਹੀਂ, ਉਹਨਾਂ ਨੇ ਇੱਕ ਸੱਚੇ ਸ਼ਾਹ ਪ੍ਰੇਮ ਪਰਮ ਪਿਤਾ ਪਰਮਾਤਮਾ ਦੀ ਮੁਥਾਜੀ ਕਰ ਲਈ ਹੁੰਦੀ ਹੈ। ਦੂਸਰਾ ਪ੍ਰਸ਼ਨ ਸੀ, ਤਿਆਗ ਦੀ ਕੀ ਹੱਦ ਹੈ? ਦੂਸਰੇ ਪ੍ਰਸ਼ਨ ਦਾ ਉੱਤਰ ਇਸ ਤਰ੍ਹਾਂ ਦਿੱਤਾ ਫਕੀਰ ਸਾਈ ਮਨਸੂਰ ਨੇ ਕਿ ਇੱਕ ਚਾਦਰ ਜੋ ਕੋਲ ਸੀ, ਪੂਰੀ ਜੋ ਵੀ ਸੀ ਕੱਪੜਾ, ਉਸ ਨੂੰ ਆਪਣੇ ਸਰੀਰ ਉੱਤੇ ਲੈ ਕੇ ਮਨਸੂਰ ਲੇਟ ਗਏ। ਮਨਸੂਰ ਲੰਮੇ ਪਏ, 10 ਮਿੰਟ ਲੰਘੇ, 15-20, ਅੱਧਾ ਘੰਟਾ ਲੰਘ ਗਿਆ, ਪਰ ਮਨਸੂਰ ਸਾਈ ਉੱਠੇ ਨਹੀਂ। ਉਸ ਫਕੀਰ ਨੇ ਹਿਲਾ ਕੇ ਵੇਖਿਆ, ਆਵਾਜ਼ ਮਾਰੀ, ਪਰ ਮਨਸੂਰ ਕੋਈ ਜਵਾਬ ਨਹੀਂ ਦੇ ਰਹੇ। ਉਸ ਨੇ ਸਾਰ ਅੱਗ ਤੇ ਹੱਥ ਲਾ ਕੇ ਵੇਖਿਆ, ਨਬਜ਼ ਫੜ ਕੇ ਵੇਖੀ, ਸਭੋ ਕੁਛ ਸ਼ਾਂਤ ਸੀ, ਉੱਥੇ ਕੇਵਲ ਮਿੱਟੀ ਪਈ ਸੀ, ਉੱਥੇ ਲੋਥ ਸੀ, ਉੱਥੇ ਪ੍ਰਾਣ ਨਹੀਂ ਸੀ, ਉੱਥੇ ਮਨਸੂਰ ਦੇ ਪ੍ਰਾਣ ਪੰਖੇਰੂ ਉੱਡ ਚੁੱਕੇ ਸਨ। ਸਤਸੰਗਿਓ, ਫਕੀਰ ਡਰਿਆ, ਇਹ ਸਿਪਾਹੀ ਮੇਰੇ ਉੱਤੇ ਇਹ ਜ਼ੁਲਮ ਹੈ ਜਿਹੜਾ ਇਹ ਲਾਉਣਗੇ ਕਿ ਇਸ ਨੇ ਕੁਛ ਦੇ ਕੇ ਮਾਰ ਦਿੱਤਾ। ਅਜੇ ਡਰਿਆ ਹੀ ਸੀ, ਅਜੇ ਉਸ ਨੂੰ ਕੋਈ ਸੋਝ ਹੀ ਨਹੀਂ ਸੀ ਰਿਹਾ। ਇਹੋ ਜਿਹੀ ਹਾਲਤ ਦੇ ਵਿੱਚ ਉਹ ਉੱਥੇ ਬੈਠਾ ਤੇ ਸਾਈ ਮਨਸੂਰ ਉੱਠ ਕੇ ਬੈਠ ਗਏ। ਉਸ ਵੇਲੇ ਇਹ ਉਸ ਨੂੰ ਕਹਿਣ ਲੱਗੇ ਕਿ ਮੈਂ ਤੇਰੇ ਸਵਾਲ ਦਾ ਉੱਤਰ ਦੇਣ ਲੱਗਾ ਹਾਂ। ਤੂੰ ਸਵਾਲ ਕੀਤਾ ਸੀ ਤਿਆਗ ਦੀ ਕੀ ਹੱਦ ਹੈ। ਦੁਨੀਆਂ ਦੇ ਉੱਤੇ ਬਹੁਤ ਵੱਡੇ ਤੂੰ ਤਿਆਗੀ ਵੇਖੇ ਹੋਣਗੇ, ਜਿਹੜੇ ਮਹਿਲ ਮਾੜੀਆਂ ਦਾ ਤਿਆਗ ਕਰ ਦੇਣਗੇ। ਜਿਹੜੇ ਫਕੀਰ ਨੇ ਉਹ ਇੱਥੋਂ ਤੱਕ ਵੀ ਤਿਆਗੀ ਤੂੰ ਵੇਖੇ ਹੋਣਗੇ ਕਿ ਉਹ ਆਪਣੇ ਪਰਿਵਾਰ ਦਾ ਤਿਆਗ ਕਰ ਦਿੰਦੇ ਨੇ, ਆਪਣਾ ਪਰਿਵਾਰ ਦਾ, ਪਰਿਵਾਰ ਦੇ ਮੋਹ ਦਾ ਤਿਆਗ ਕਰ ਦਿੰਦੇ ਨੇ, ਜਿਸ ਦਾ ਤਿਆਗ ਕਰਨਾ ਅਤਿ ਕਠਿਨ ਹੈ। ਲੋਕੀ ਜ਼ਮੀਨਾਂ ਆਪਣੀਆਂ ਦਾਨ ਕਰ ਦਿੰਦੇ ਨੇ ਜਾਂ ਉਹਨਾਂ ਦਾ ਤਿਆਗ ਕਰ ਦਿੰਦੇ ਨੇ, ਪਰ ਜਿਸ ਵੇਲੇ ਫਕੀਰ ਤਿਆਗਣ ਤੇ ਆਵੇ, ਉਹ ਜਿੱਥੇ ਸਭੋ ਕੁਛ ਆਪਣੇ ਸੰਸਾਰਕ ਮਾਇਕ ਪਦਾਰਥ ਤਿਆਗ ਕਰਦਾ, ਸੰਸਾਰਕ ਰਿਸ਼ਤੇ ਤਿਆਗ ਦਿੰਦਾ, ਜੇ ਉਹ ਤਿਆਗਣ ਤੇ ਆਵੇ, ਇਹ ਉਸ ਦਾ ਆਖਰੀ ਉਸ ਕੋਲ ਚੀਜ਼ ਹੁੰਦੀ ਹੈ, ਵਸਤੂ ਹੁੰਦੀ, ਉਸ ਦਾ ਸਰੀਰ, ਉਹ ਆਪਣਾ ਸਰੀਰ ਵੀ ਕਿਸੇ ਵਾਸਤੇ ਤਿਆਗ ਸਕਦਾ। ਇਹੀ ਇੱਕ ਤਿਆਗ ਦੀ ਸਭ ਤੋਂ ਵੱਡੀ ਹੱਦ ਹੈ। ਇਹਦੋਂ ਵੱਡਾ ਤਿਆਗ ਸੰਸਾਰ ਉੱਤੇ ਮਨੁੱਖ ਕਿਸੇ ਹੋਰ ਵਾਸਤੇ ਕਰ ਹੀ ਨਹੀਂ ਸਕਦਾ। ਆਪਣੇ ਸਰੀਰ ਦਾ ਤਿਆਗ ਕਰ ਦੇਣਾ, ਮਗਰ ਕੀ ਬਚ ਗਿਆ? ਇਹੀ ਤੇ ਇੱਕ ਸਭ ਤੋਂ ਵੱਡਾ ਤਿਆਗ ਹੈ। ਤੀਸਰਾ ਪ੍ਰਸ਼ਨ ਸੀ ਮਹਾਤਮਾਓ, ਮੇਰਾ ਸਭ ਤੋਂ ਅਹਿਮ ਤੇ ਮੁੱਖ ਪ੍ਰਸ਼ਨ ਹੈ, ਜਿਸ ਦੇ ਉੱਤਰ ਦੀ ਤਸੱਲੀ, ਜਿਸਦਾ ਤਸੱਲੀ ਬਖਸ਼ ਉੱਤਰ ਮੈਨੂੰ ਕਿਸੇ ਕੋਲੋਂ ਨਹੀਂ ਮਿਲਿਆ, ਉਹ ਹੈ ਪ੍ਰੇਮ ਦੀ ਕੀ ਹੱਦ ਹੈ। ਸਤਸੰਗਿਓ ਸਾਈਮਨ ਸੂਰ ਨੇ ਆਖਿਆ ਸੀ, ਕੱਲ ਨੂੰ ਕਤਲਗਾਹ ਦੇ ਵਿੱਚ ਪਹੁੰਚਣਾ, ਜਿੱਥੇ ਮੈਨੂੰ ਸੂਲੀ ਤੇ ਚੜਾਇਆ ਜਾਣਾ, ਇਸ ਪ੍ਰਸ਼ਨ ਦਾ ਉੱਤਰ ਤੁਹਾਨੂੰ ਉੱਥੇ ਮਿਲੇਗਾ। ਸਤਸੰਗਿਓ ਅਗਲਾ ਦਿਨ ਹੋਇਆ, ਬਗਦਾਦ ਦੇ ਸਾਰੇ ਸ਼ਹਿਰ ਦੇ ਲੋਕ ਇਕੱਠੇ ਹੋਏ, ਹਕੂਮਤ ਆਈ, ਸ਼ਰ੍ਹਾਂ ਪਹੁੰਚੀ ਤੇ ਉਸ ਮੈਦਾਨ ਦੇ ਵਿੱਚ, ਕਤਲਗਾਹ ਦੇ ਵਿੱਚ, ਬਹੁਤ ਖੁੱਲੇ ਮੈਦਾਨ ਦੇ ਵਿੱਚ ਇੱਕ ਸੂਲੀ ਗੱਡੀ ਗਈ। ਜੇਲ੍ਹ ਦੀਆਂ ਸਲੀਖਾਂ ਵਿੱਚ ਬੰਦ ਮਨਸੂਰ ਨੂੰ ਪਹਿਰਿਆਂ ਦੇ ਵਿੱਚ, ਉਸ ਨੂੰ ਬੇੜੀਆਂ ਪਈਆਂ ਦੇ ਵਿੱਚ ਉਸ ਮੈਦਾਨ ਵਿੱਚ ਲਿਆਂਦਾ ਗਿਆ, ਉਸ ਸੂਲੀ ਤੇ ਚੜਾ ਦਿੱਤਾ ਗਿਆ। ਪਰ ਯਾਦ ਰੱਖਣਾ, ਜਦੋਂ ਮਨਸੂਰ ਜੇਲ੍ਹ ਦੇ ਵਿੱਚੋਂ ਨਿਕਲ ਰਿਹਾ ਸੀ, ਜਦੋਂ ਉਸ ਕਤਲਗਾਹ ਦੇ ਵਿੱਚ ਪਹੁੰਚ ਰਿਹਾ ਸੀ, ਜਿਸ ਗੱਲ ਤੋਂ ਸੰਸਾਰ ਦੇ ਲੋਕ ਜਾਂ ਵੇਲੇ ਦੀ ਹਕੂਮਤ ਰੋਕ ਰਹੀ ਸੀ, ਜਿਸ ਗੱਲ ਦਾ ਵਿਰੋਧ ਸ਼ਰ੍ਹਾਂ ਕਰਦੀ ਪਈ ਸੀ ਕਿ ਮਨਸੂਰ ਐਨਲ ਹੱਕ ਕਹਿਣਾ ਛੱਡ ਦੇਵੇ, ਸਤਸੰਗੀ ਉਹ ਐਨਲ ਹੱਕ ਬੋਲਦਾ ਆ ਰਿਹਾ ਸੀ, ਮੈਂ ਹੀ ਖੁਦਾ ਹਾਂ, ਮੈਂ ਹੀ ਰੱਬ ਹਾਂ, ਰੱਬ ਕੋਈ ਹੋਰ ਨਹੀਂ, ਰੱਬ ਮੈਂ ਹਾਂ। ਸਤਸੰਗਿਓ, ਇਸੇ ਗੱਲ ਦੀ ਸਜ਼ਾ ਇਹ ਮਹਾਨ ਵੱਡੀ ਦਿੱਤੀ ਗਈ ਕਿ ਸੂਲੀ ਦੇ ਉੱਤੇ ਮਨਸੂਰ ਨੂੰ ਚੜਾ ਦਿੱਤਾ ਗਿਆ। ਸੂਲੀ ਹੈ ਜਿਹੜੀ ਉਸ ਦੇ ਸਰੀਰ ਵਿੱਚ ਧਸ ਗਈ। ਉਸ ਦੇ ਸਰੀਰ ਦੇ ਵਿੱਚ ਇਸ ਤਰ੍ਹਾਂ ਦਾ ਉੱਥੇ ਇਤਿਹਾਸਕਾਰ ਦੱਸਦਾ ਹੈ। ਖੈਰ, ਇਹ ਘਟਨਾਵਾਂ ਜਿਹੜੀਆਂ ਨੇ ਇਹ ਮਿਥਿਹਾਸਕ ਤੌਰ ਤੇ ਵੀ ਪੇਸ਼ ਹੁੰਦੀਆਂ ਨੇ। ਖੈਰ, ਮੈਂ ਇਸ ਪਾਸੇ ਨਹੀਂ ਜਾਣਾ। ਬਹੁਤ ਸਾਰੀਆਂ ਇਤਿਹਾਸਕ ਘਟਨਾਵਾਂ ਲੋਕ ਪਰੰਪਰਾ ਦੇ ਵਿੱਚ ਆਉਣ ਕਰਕੇ ਮੌਖਿਕ ਰੂਪ ਹੁੰਦਾ ਜ਼ਿਆਦਾ ਇਹਨਾਂ ਘਟਨਾਵਾਂ ਦਾ। ਸਾਡੇ ਵਿੱਚ ਵੀ ਕ੍ਰਿਸ਼ਨ ਮਹਾਰਾਜ, ਰਾਮ ਚੰਦਰ ਮਹਾਰਾਜ, ਇਹਨਾਂ ਦੀਆਂ ਘਟਨਾਵਾਂ ਜਿਹੜੀਆਂ ਨੇ, ਇਹਨਾਂ ਨੂੰ ਹਿੰਦੂ ਮੈਥੋਲੋਜੀ ਦੇ ਨਾਲ ਕੁਛ ਵਿਦਵਾਨ ਇਹਨਾਂ ਦਾ ਜ਼ਿਕਰ ਕਰ ਦਿੰਦੇ ਨੇ ਕਿ ਉਹ ਸਮਝਦੇ ਨੇ ਇਹਨਾਂ ਦੀ ਸਨ ਈਸਵੀ, ਇਹਨਾਂ ਤੇ ਤਰਕ ਹੋ ਸਕਦਾ, ਇਹ ਗੱਲ ਨਹੀਂ ਹੋ ਸਕਦੀ। ਖੈਰ, ਮੈਂ ਇਸ ਪਾਸੇ ਨਹੀਂ ਜਾਣਾ। ਇਹ ਗੱਲ ਭਾਵੇਂ ਮੰਨਣ ਵਿੱਚ ਨਹੀਂ ਆਉਂਦੀ, ਪਰ ਉਸ ਸਥਾਨ ਉੱਤੇ ਪ੍ਰਿੰਸੀਪਲ ਗੰਗਾ ਸਿੰਘ ਦੇ ਕਹਿਣ ਮੁਤਾਬਕ ਕਿ ਸੂਲੀ ਤੇ ਟੰਗਿਆ ਹੋਇਆ ਮਨਸੂਰ ਸੀ, ਇੱਕ ਘਟਨਾ ਐਸੀ ਵਾਪਰੀ, ਇੱਕ ਭਿਅੰਕਰ ਆਵਾਜ਼ ਆਉਣ ਦੇ ਨਾਲ ਉਹ ਟੰਗਿਆ ਹੋਇਆ ਸੂਲੀ ਤੇ ਮਨਸੂਰ ਹੈ ਜਿਹੜਾ, ਉਸ ਦੇ ਟੁਕੜੇ ਟੁਕੜੇ ਹੋ ਕੇ ਸਾਰੀ ਕਤਲਗਾਹ ਦੇ ਵਿੱਚ ਬਿਖਰ ਗਏ। ਦੂਰ ਦੂਰ ਤੱਕ ਉਸ ਦੇ ਟੁਕੜੇ ਪਹੁੰਚ ਗਏ। ਪਰ ਇਸ ਤਰ੍ਹਾਂ ਦਾ ਮਾਹੌਲ ਉੱਥੋਂ ਦੇ ਲੋਕਾਂ ਨੇ ਵੇਖਿਆ ਕਿ ਹਰ ਟੁਕੜੇ ਦੇ ਵਿੱਚੋਂ ਐਨਲ ਹੱਕ ਦੀ ਆਵਾਜ਼ ਆ ਰਹੀ ਹੈ। ਮਨਸੂਰ ਖਤਮ ਹੋ ਗਿਆ, ਮਨਸੂਰ ਦੇ ਟੁਕੜੇ ਹੋ ਗਏ ਨੇ, ਜਿਸ ਨੂੰ ਸੰਸਾਰ ਦੀ ਨਜ਼ਰ ਵਿੱਚ ਇਹ ਆਖਿਆ ਜਾ ਸਕਦਾ ਕਿ ਮਨਸੂਰ ਮਰ ਚੁੱਕਾ ਸੀ। ਮਨਸੂਰ ਦੇ ਟੁਕੜੇ ਟੁਕੜੇ ਹੋ ਗਏ, ਮਨੁੱਖ ਦੇ ਉਸ ਸਰੀਰ ਵਿੱਚੋਂ ਆਵਾਜ਼ ਨਹੀਂ ਆ ਸਕਦੀ, ਉਸ ਦੀ ਜ਼ਬਾਨ ਹੀ ਬੋਲ ਸਕਦੀ ਹੈ ਜਿੰਨਾ ਚਿਰ ਇਹ ਪੰਜੇ ਤੱਤ ਜੁੜੇ ਹੋਏ ਨੇ। ਪਰ ਉਸ ਦੇ ਵਿੱਚ ਤੇ ਕੁਛ ਵੀ ਨਹੀਂ ਸੀ, ਉਸ ਦੇ ਟੁਕੜੇ ਵੀ ਦੂਰ ਸਨ, ਕਿਹੜਾ ਹਰ ਟੁਕੜੇ ਨੂੰ ਜ਼ਬਾਨ ਲੱਗੀ ਸੀ, ਪਰ ਹਰ ਟੁਕੜੇ ਦੇ ਵਿੱਚੋਂ ਆਵਾਜ਼ ਆ ਰਹੀ ਸੀ ਐਨਲ ਹੱਕ, ਐਨਲ ਹੱਕ। ਇਹ ਸੀ ਸਤਸੰਗਿਓ ਪਰਮੇਸ਼ਰ ਨਾਲ ਪ੍ਰੇਮ ਕਰਨ ਵਾਲੇ ਦੀ ਗਾਥਾ। ਕਿਉਂਕਿ ਨਾਮਧਾਰੀ ਸਾਧੂਆਂ ਦਾ ਜ਼ਿਕਰ ਤੁਸੀਂ ਵੀ ਸ਼ਾਇਦ ਸੁਣਿਆ ਹੋਵੇ, ਮੈਂ ਵੀ ਕਈਆਂ ਮਹਾਂਪੁਰਸ਼ਾਂ ਤੋਂ, ਸਾਧੂਆਂ ਕੋਲੋਂ ਸੁਣਨ ਨੂੰ ਮਿਲਿਆ ਕਿ ਇਹੋ ਜਿਹੇ ਲੋਕ ਸਨ ਜਿਹੜੇ ਰਸਨਾ ਨਾਲ ਨਾਮ ਨਹੀਂ ਸੀ ਜਪਦੇ, ਉਹਨਾਂ ਦੇ ਰੋਮ ਰੋਮ ਚੋਂ ਭਜਨ ਦੀ ਆਵਾਜ਼ ਆਉਂਦੀ ਸੀ। ਇਹ ਸੀ ਪਰਮੇਸ਼ਰ ਨਾਲ ਇਕਮਿਕਤਾ ਦੀ ਗਾਥਾ। ਪਰ ਸਤਸੰਗਿਓ, ਇੱਕ ਟੁਕੜਾ ਹੈ ਜਿਹੜਾ, ਉਹ ਫਕੀਰ ਜਿਹੜਾ ਸਵਾਲ ਲੈ ਕੇ ਆਇਆ ਸੀ ਕਿ ਪ੍ਰੇਮ ਦੀ ਕੀ ਹੱਦ ਹੈ, ਉਸ ਦੇ ਕੋਲ ਆ ਕੇ ਡਿੱਗਿਆ। ਉਸ ਵਿੱਚੋਂ ਵੀ ਐਨਲ ਹੱਕ ਦੀ ਆਵਾਜ਼ ਆ ਰਹੀ ਸੀ। ਫਿਰ ਉਸ ਟੁਕੜੇ ਦੇ ਵਿੱਚੋਂ ਆਵਾਜ਼ ਆਈ, ਐ ਸਾਈ ਰੱਤੇ ਫਕੀਰ, ਤੂੰ ਮੇਰੇ ਕੋਲ ਪ੍ਰਸ਼ਨ ਲੈ ਕੇ ਆਇਆ ਸੈਂ ਕਿ ਪ੍ਰੇਮ ਦੀ ਕੀ ਹੱਦ ਹੈ, ਹੁਣ ਤੇਰੇ ਪ੍ਰਸ਼ਨ ਦਾ ਉੱਤਰ ਦੇਣ ਲੱਗਾ ਹਾਂ ਕਿ ਇਸ ਸੰਸਾਰ ਉੱਤੇ ਹਰ ਵਸਤੂ ਦੀ ਹੱਦ ਹੈ, ਹਰ ਵਸਤੂ ਦੀ ਸੀਮਾ ਹੈ। ਜੋ ਵੀ ਸੰਸਾਰ ਉੱਤੇ ਦਿਸਦਾ ਇਸ ਦੀ ਹੱਦ ਹੈ, ਇਸ ਪ੍ਰਿਥਵੀ ਦੀ ਹੱਦ ਹੈ, ਇਸ ਨੇ ਵੀ ਖਤਮ ਹੋ ਜਾਣਾ ਇੱਕ ਦਿਨ। ਇੱਥੋਂ ਤੱਕ ਕਿ ਜਿਹੜੇ ਤੂੰ ਪ੍ਰਸ਼ਨ ਮੇਰੇ ਕੋਲ ਲੈ ਕੇ ਆਇਆ ਸੈਂ ਦਾਨ ਤੇ ਤਿਆਗ, ਉਹੋ ਜਿਹੇ ਪ੍ਰਸ਼ਨਾਂ ਦੀ ਵੀ ਹੱਦ ਹੈ। ਪਰ ਐ ਸਾਈ ਰੱਤੇ ਫਕੀਰ, ਕਿਸੇ ਹੋਰ ਅੱਗੇ ਇਹ ਪ੍ਰਸ਼ਨ ਨਾ ਲੈ ਕੇ ਜਾਈ, ਕਿਉਂਕਿ ਪ੍ਰੇਮ ਦੀ ਹੱਦ ਕੋਈ ਨਹੀਂ, ਪ੍ਰੇਮ ਦੀ ਸੀਮਾ ਕੋਈ ਨਹੀਂ। ਆਵੇਖ, ਮੇਰਾ ਸਰੀਰ ਟੁਕੜੇ ਟੁਕੜੇ ਹੋ ਕੇ ਸਾਰੀ ਕਤਲਗਾਹ ਵਿੱਚ ਬਿਖਰ ਗਿਆ ਹੈ, ਤੇ ਹਰੇਕ ਟੁਕੜੇ ਦੇ ਵਿੱਚੋਂ ਐਨਲ ਹੱਕ ਦੀ आवाज आ रही है ये मैं मर के भी उस परमेश्वर नूं याद कर रहा उस परमेश्वर विच एकमेक होया हाँ हर टुकड़ा एनल हक बोल रहा हर टुकड़ा रब है हर टुकड़ा परमेश्वर है यही ते एक मंजिल है द्वै ते एक रूप होवे गयो सतसंगियो ए सचमुच ओही आधारन जिहड़ी गुरबाणी विच साडे गुरु साहब लिख देंदे ने एक प्रेम दी उदाहरण ओ देंदे होए के मीन पकर फांक्यो अर काट्यो रांद कियो बहुबानी खंड खंड कर भोजन कीनो तऊ न बिसरियो पानी के एक पानी दे विचों फड़ी हुई मच्छी है जिहड़ी ओ पानी विचों फड़ के ते खान वाले ने उस नू कट दिता उस नू तलिया गया मीन पकर फांक्यो अर काट्यो रांद कियो बहु बाणी उस नू रिन्या गया ते सतसंगियो उस दे उत्ते मसाले पा के ते उस मनुख ने खा लई पर सतसंगी उस दे ढिड विच गई हुई मच्छी भी है जेड़ी ओ पानी पानी कूकदी है मच्छी ते पानी दा प्रेम की है ए गुरु साहब साडे एक प्रतीक जां बिंब दे तौर ते वरत के ते सिख नूं समझाउण दा यतन करदे ने सिखा सिख ते गुरु दा प्रेम हुंदा की है एक अध्यात्मक मंजल उत्ते इस मार्ग उत्ते चलन वाले दा अपने परमेश्वर नाल प्रेम हुंदा के हो जाए एक फकीर दा प्रेम हुंदा के हो जाए रब दे नाल उस दा जिक्र करदे ने कि उस दे ढिड विच चली गई मच्छी सियाल दी ठंडी रात विच जिस दिन सारा सारा दिन पानी पीन दी लोड़ नहीं पैंदी मनुख कढ जांदा कई इहो जे भी मैं जिक्र सुनिया कि सारा सियाल दी रुत नहीं लोक पानी पींदे इहो जे भी महापुरश हैगे ने पानी नहीं पीता सारी सियाल दी रुत मतलब इन्ना ज्यादा समा सियाल दी ठंडी रुत दे विच मनुख कढ जांदा है ते पर जिस मनुख दे ढिड विच मच्छी गई सतसंगियो याद रखना किन्नी भी ठंडी रुत है कुछ भी जिन्ना भी मर्जी पानी पी के सुत्ता होवे उस नूं दुबारा दुबारा उठ के पानी पीना पवेगा ओ रात नूं उठ उठ के पानी पींदा है क्योंकि ओ मच्छी है ओ ढिड विच जा चुकी भी पानी पानी पुकारदी है उस दे मूंह राही उस प्रेम की तृप्ति हो रही है पर सिखा एहो जिहा प्रेम अपने गुरु दे नाल करी खंड खंड कर भोजन कीनो तऊ ना बिसरियो पानी फिर भी उसने पानी नूं नहीं विसारिया। गुरु गोबिंद सिंह सच्चे पातशाह दी मैं घटना का जिक्र तुहानूं पहला छड आया कि गुरु गोबिंद सिंह सच्चे पातशाह गोपियां ते कृष्ण दा संवाद रचाउंदे ने उत्थे प्रेम की गल करदे ने कि उदो जाके समझाउंदा है उन ज्ञान बजाई डुगडुगी उन प्रेम बजाए ढोल उत्थे ज्ञान दियां गल्लां नहीं सी उत्थे केवल प्रेम सी। उन्हां गोपियां दे विच्चों एक राधा दा जिक्र जिहड़ी के वड्डी प्रेमण सी कृष्ण भगवान दी। सतसंगियो इस राधा ने जदों बंसरी दी धुन सुनी अपने कृष्ण अपने मुरारी दी अपने भगवान दी अपने सतगुरु दी अपने मुरशद दी अपने अकाल पुरख दी सतसंगियो सच्चा प्रेम सी रूहां दा प्रेम सी। खैर समाज दे विच प्रेम दी परिभाषा प्रेम दा जिहड़ा वर्णन है अज दे समाज विच इह बहुत क्रखत हो रहा है बहुत हीनता दे नाल हो रहा है बहुत माड़ा प्रयोग जिहड़ा है ओह कीता जा रहा है ते उस नूं नाम प्रेम दा दित्ता जांदा है पर सतसंगियो याद रखना इत्थे एक सिख ते गुरु दा प्रेम है जां इस नूं एक प्रेमी ते प्रेमण दा प्रेम लोक कह के वेख लैंदे ने पर इस प्रेम दे विच नजर मार के तकना यह प्रेम किहो जिहा सी यह रूहां दा प्रेम सी यह शरीरां दा जिसमानी प्रेम नहीं सी। सतसंगियो इस दी मां ने राधा जिस वेले अज भी रोज दी तरह कृष्ण दी बंसरी सुन के अपने घर दे विचों बाहर कृष्ण नूं मिलण वास्ते जाण लगी ते इस दी माता ने बाहों फड़ के झंझोड़ के ये गल आखी राधा नूं राधा हुण तू जवान हो गई है हुण तू कुछ होश कर सानू पिंड दे लोग गल्लां करदे ने हुण तू कृष्ण दे कोल ना जाया कर लोग कई तरह दियां गल्लां बनाउंदे ने। पर सतसंगियो राधा ने उस वेले आख्या सी माए मैनू किसे दी लानत दा किसे दी गल कहण दा कोई दुख नहीं मैं किसे दी परवाह नहीं करदी। सतसंगियो इसे करके ते उन्हां लोकां नूं ओह जिहड़ी मैं पहला तुहाडे सामने अर्ज कीती सी कि गुरु नानक साहब जिहड़ा प्रेम दा मार्ग संसार दे लोकां नूं दसाउंदे ने जिहड़े आप एक महान वड्डे प्रेमी सन अकाल पुरख दे ਕੋਈ ਕਹੈ ਪੂਤਨਾ ਕੋ ਕਹੈ ਬਤਾਲਾ, ਕੋਈ ਕਹੈ ਆਦਮੀ ਨਾਨਕ ਵਿਚਾਰਾ, ਉਹ ਇਹਨਾਂ ਗੱਲਾਂ ਤੋਂ ਉੱਚੇ ਉੱਠ ਚੁੱਕੇ ਨੇ। ਤੇ ਰਾਧਾ ਨੇ ਵੀ ਇਹ ਗੱਲ ਆਖੀ ਸੀ ਆਪਣੀ ਮਾਂ ਨੂੰ, ਕਹਿਣ ਲੱਗੀ ਤੌਕ ਪਹਿਨਾਵੋ ਪਾਏ ਬੇੜੀ ਲੈ ਪਹਿਰਾਵੋ, ਗਾੜੇ ਬੰਧਨ ਬੰਧਾਵੋ ਔ ਖਿੰਚਾਵੋ ਕਾਚੀ ਖਾਲਸੋ। ਕਹਿਣ ਲੱਗੀ ਮਾਏ ਮੈਨੂੰ ਜਿੰਨੇ ਮਰਜ਼ੀ ਦੁੱਖ ਦੇ ਦੇ, ਤੌਕ ਬਣਾ ਕੇ ਲਾਣਤਾਂ ਦਾ ਮੇਰੇ ਗਲ ਵਿੱਚ ਪਾ ਦੇ, ਮੈਂ ਉਹ ਪਾ ਲਵਾਂਗੀ। ਗਾੜੇ ਬੰਧਨ ਬੰਧਾਵੋ, ਮੇਰੇ ਪੈਰਾਂ ਦੇ ਵਿੱਚ ਬੰਧਨ ਵੱਜ ਜਾਣ, ਭਾਰ ਵੱਜ ਜਾਵੇ, ਮੇਰਾ ਤੁਰਨਾ ਅਸਮਰੱਥ ਹੋ ਜਾਵੇ। ਔ ਖਿੰਚਾਵੋ ਕਾਚੀ ਖਾਲਸੋ, ਜੰਬੂਰਾਂ ਦੇ ਨਾਲ ਮੇਰੇ ਸਰੀਰ ਤੋਂ, ਮੇਰੇ ਤਨ ਤੋਂ ਕੱਚੀ ਖੱਲ ਜਿਹੜੀ ਹੈ ਉਹ ਖਿੱਚ ਕੇ ਲਾਹ ਦਿੱਤੀ ਜਾਵੇ, ਮੈਂ ਇਹ ਕਸ਼ਟ ਸਹਾਰ ਲਵਾਂਗੀ। ਬਿਛੂ ਲੈ ਵਿਛਾਵੋ ਤਾਪੈ ਮੋਹਲੇ ਸੁਲਾਵੋ, ਬਿਛੂਆਂ ਦੀ ਜਿਹੜੀ ਸੇਜਾ ਹੈ ਉਹ ਵਿਛਾ ਦਿੱਤੀ ਜਾਵੇ। ਇੱਕ ਪਲੰਘ ਉੱਤੇ ਬਿਛੂ ਹੀ ਬਿਛੂ ਹੋਣ, ਇੱਕ ਬਿਛੂ ਦੇ ਡੰਗਣ ਦਾ ਮਹਾਨ ਤੇ ਅਸਹਿ ਦਰਦ ਹੁੰਦਾ ਜਿਹੜਾ ਜਰਿਆ ਨਹੀਂ ਜਾਂਦਾ, ਤੇ ਉਹ ਬਿਛੂਆਂ ਦੀ ਸੇਜਾ ਦੇ ਉੱਤੇ ਮੈਂ ਲੇਟਣ ਵਾਸਤੇ ਤਿਆਰ ਹਾਂ, ਮੈਂ ਉਹ ਕਸ਼ਟ ਚੱਲਣ ਵਾਸਤੇ ਤਿਆਰ ਹਾਂ। ਪੁਨਾ ਆਗ ਪੀ ਲਗਾਵੋ ਬਾਂਦ ਕਾਪੜ ਦੁਸ਼ਾਲ ਸੋ, ਮੇਰੇ ਦੁਆਲੇ ਬਹੁਤ ਜ਼ਿਆਦਾ ਕੱਪੜਾ ਬੰਨ ਕੇ ਮੈਨੂੰ ਅੱਗ ਲਾ ਦਿੱਤੀ ਜਾਵੇ, ਮੈਂ ਉਸ ਅੱਗ ਵਿੱਚ ਸੜਨ ਵਾਸਤੇ ਤਿਆਰ ਹਾਂ। ਸਤਸੰਗਿਓ, ਕਿਹੋ ਜਿਹੀ ਚੀਜ਼ ਸੀ, ਕਿਹੋ ਜਿਹੀ ਭਾਵਨਾ ਸੀ, ਕਿਹੜੀ ਮੰਗ ਹੈ ਜਿਹੜੀ ਉਹ ਰਾਧਾ ਕਰਦੀ ਏ? ਇਹ ਸਾਰੀਆਂ ਮੰਗਾਂ ਮੰਗ ਕੇ ਗਿਰਸੇ ਗਿਰਾਵੋ, ਕਾਲੇ ਨਾਗ ਸੁਣ ਡਸਾਵੋ, ਮੈਨੂੰ ਪਹਾੜ ਦੀ ਚੋਟੀ ਤੋਂ ਤੱਕਾ ਦੇ ਕੇ ਥੱਲੇ ਸੁੱਟ ਦਿਓ, ਮੈਂ ਮਰ ਜਾਵਾਂ, ਮੇਰੀ ਹੋਂਦ ਖਤਮ ਹੋ ਜਾਵੇ, ਮੈਨੂੰ ਕਾਲੇ ਨਾਗ ਤੋਂ ਡੰਸਾ ਦਿੱਤਾ ਜਾਵੇ, ਜਿਸ ਦੇ ਡਸਿਆਂ ਮਨੁੱਖ ਸਾਹ ਨਹੀਂ ਲੈ ਸਕਦਾ, ਪਾਣੀ ਨਹੀਂ ਮੰਗ ਸਕਦਾ, ਮੈਂ ਉਹ ਸਜ਼ਾ, ਉਹ ਕਸ਼ਟ ਹੈ ਉਹ ਵੀ ਚੱਲ ਲਵਾਂਗੀ। ਪਰ ਇੱਕ ਮੰਗ ਮੰਗਦੀ ਹੈ ਰਾਧਾ ਆਪਣੀ ਮਾਂ ਦੇ ਕੋਲੋਂ, ਕਹਿਣ ਲੱਗੀ ਮਾਤਾ ਹਾਹਾ ਪ੍ਰੀਤ ਨਾ ਛੁਡਾਵੋ ਗਿਰਧਾਰੀ ਨੰਦ ਲਾਲ ਸੋ, ਮੈਨੂੰ ਇਹ ਨਾ ਆਖੀ ਕਿ ਮੈਂ ਆਪਣੇ ਪਰਮੇਸ਼ਰ ਦੇ ਨਾਲੋਂ, ਆਪਣੇ ਭਗਵਾਨ ਦੇ ਨਾਲੋਂ ਪ੍ਰੀਤੀ ਤੋੜ ਦੇਵਾਂ, ਮੈਂ ਪ੍ਰੇਮ ਦਾ ਰਿਸ਼ਤਾ ਖਤਮ ਕਰ ਦੇਵਾਂ, ਮੈਂ ਪ੍ਰੇਮ ਦਾ ਸੰਬੰਧ ਖਤਮ ਕਰ ਦੇਵਾਂ, ਇਹ ਤੇ ਮੇਰੀ ਰੂਹ ਦਾ ਪ੍ਰੇਮ ਹੈ, ਮੈਂ ਕ੍ਰਿਸ਼ਨ ਦੀ ਹੋ ਗਈ ਹਾਂ, ਕ੍ਰਿਸ਼ਨ ਮੇਰਾ ਹੋ ਗਿਆ, ਮੈਂ ਤੇ ਕ੍ਰਿਸ਼ਨ ਇੱਕ ਹੋ ਗਏ ਹਾਂ, ਮੇਰੇ ਤੇ ਕ੍ਰਿਸ਼ਨ ਵਿੱਚ ਕੋਈ ਫਰਕ ਨਹੀਂ, ਸੰਸਾਰ ਦੇ ਲੋਕ ਲੱਖ ਪਏ ਗੱਲਾਂ ਕਰਨ, ਹਾਹਾ ਪ੍ਰੀਤ ਨਾ ਛੁਡਾਵੋ ਗਿਰਧਾਰੀ ਨੰਦ ਲਾਲ ਸੋ, ਪਰ ਮੈਨੂੰ ਕ੍ਰਿਸ਼ਨ ਦੇ ਨਾਲੋਂ ਪ੍ਰੀਤੀ ਛੱਡਣ ਵਾਸਤੇ ਨਾ ਆਖੀ। ਕਿਉਂਕਿ ਪ੍ਰੇਮ ਦੇ ਵਿੱਚ ਇਹ ਹੁੰਦਾ ਹੈ ਕਿ ਪ੍ਰੇਮੀ ਹੈ ਜਿਹੜਾ ਪ੍ਰੇਮ ਆਪਣੇ ਜਿਹੜਾ ਜਿਸ ਨੂੰ ਪ੍ਰੇਮ ਕਰਦਾ ਹੈ ਉਸ ਨੂੰ ਆਪਣੀ ਹਰ ਵਸਤੂ ਜਿਹੜੀ ਜਾਣ ਤੋਂ ਪਿਆਰੀ ਹੈ ਉਸ ਨੂੰ ਸਮਰਪਿਤ ਕਰਦਾ ਹੈ। ਪਰ ਸਤਸੰਗਿਓ ਯਾਦ ਰੱਖਣਾ, ਪ੍ਰੇਮੀ ਦੇ ਕੋਲ ਕੁਛ ਵੀ ਸਮਰਪਿਤ ਕਰਨ ਜੋਗਾ ਨਹੀਂ ਹੁੰਦਾ, ਕਿਉਂਕਿ ਸਭੋ ਕੁਛ ਸਮਰਪਿਤ ਹੋ ਚੁੱਕਾ ਹੈ, ਉਸ ਦੇ ਕੋਲ ਕੋਈ ਵਸਤੂ ਕੋਈ ਚੀਜ਼ ਬਚਦੀ ਨਹੀਂ ਜੋ ਆਪਣੇ ਭਗਵਾਨ ਨੂੰ, ਆਪਣੇ ਮੁਰਸ਼ਦ ਨੂੰ, ਆਪਣੇ ਅਕਾਲ ਪੁਰਖ ਨੂੰ ਦੇ ਸਕੇ, ਕਿਉਂਕਿ ਸਭੋ ਕੁਛ ਦੇ ਚੁੱਕਾ ਹੈ ਉਹ, ਅਤੇ ਆਪਣਾ ਤਨ ਮਨ ਧਨ ਸਭ ਸੌਂਪ ਗੁਰ ਕਾ ਹੁਕਮ ਮੰਨਿਆ ਪਾਈਆ, ਉਤੇ ਲਹਿਣੇ ਦੇ ਵਾਂਗੂ ਹੱਥ ਜੋੜ ਕੇ ਖਲੋਤਾ ਹਰ ਸਮੇਂ ਨਾਨਕ ਦੇ ਅੱਗੇ ਕਿ ਕਦੋਂ ਮੇਰੇ ਮੁਰਸ਼ਦ ਦਾ, ਕਦੋਂ ਮੇਰੇ ਭਗਵਾਨ ਦਾ ਹੁਕਮ ਹੋਵੇ, ਮੈਂ ਤਤ ਛਿਣ ਉਸ ਹੁਕਮ ਨੂੰ ਮੰਨਾਂ। ਸਤਸੰਗੀ ਇਹੋ ਜਿਹਾ ਪ੍ਰੇਮੀ ਹੀ ਸੀ ਜਿਹੜਾ ਗੁਰੂ ਨਾਨਕ ਨੂੰ ਪਾ ਗਿਆ। ਬਾਬੇ ਜੇ ਸੇਵਾ ਵੱਲ ਵੇਖਿਆ ਜਾਵੇ ਕਿ ਸੇਵਾ ਵਾਲੀ ਘਾਲ ਕੋਈ ਨਹੀਂ ਸੀ, ਸੇਵਾ ਤੇ ਬਾਬੇ ਬੁੱਢੇ ਨੇ ਛੀਆਂ ਗੁਰੂਆਂ ਤੱਕ ਕੀਤੀ ਪਰ ਉਹਨੂੰ ਗੱਦੀ ਨਾ ਮਿਲੀ, ਨਾਮ ਜਪਿਆ ਬਾਬੇ ਬੁੱਢੇ ਨੇ ਇੰਨਾ ਲੰਬਾ ਸਮਾਂ, ਸੇਵਾ ਤੇ ਭਾਈ ਬਾਲਾ ਤੇ ਮਰਦਾਨਾ ਔਖੇ ਮਾਰਗਾਂ ਦੇ ਉੱਤੇ ਗੁਰੂ ਨਾਨਕ ਦੀ ਕਰਦੇ ਰਹੇ। ਜਦੋਂ ਗੁਰੂ ਨਾਨਕ ਦੇ ਨਾਲ ਕੋਈ ਨਹੀਂ ਸੀ, ਜੰਗਲਾਂ ਵੇਲਿਆਂ ਦੇ ਵਿੱਚ ਇਕੱਲਿਆਂ ਇਕਾਂਤ ਵਿੱਚ ਬਹਿਣਾ ਤੇ ਕਸ਼ਟ ਸਹਾਰਨੇ ਪੈਂਦੇ ਸੀ ਗੁਰੂ ਨਾਨਕ ਨੂੰ, ਜੇ ਸੇਵਾ ਤੇ ਰਿੱਝਣਾ ਹੁੰਦਾ ਤੇ ਬਾਲੇ ਜਾਂ ਮਰਦਾਨੇ ਨੂੰ ਗੱਦੀ ਮਿਲਦੀ, ਜੇ ਬੰਦਗੀ ਤੇ ਖੁਸ਼ ਹੋਣਾ ਹੁੰਦਾ ਤੇ ਬਾਬਾ ਬੁੱਢਾ ਗੱਦੀ ਤੇ ਬੈਠਦਾ। ਪਰ ਸਤਸੰਗਿਓ ਇਹ ਤੇ ਗੱਦੀ ਨਾ ਸੇਵਾ ਦੀ ਸੀ, ਨਾ ਇਹ ਨਾਮ ਜਪਣ ਵਾਲਿਆਂ ਦੀ ਸੀ, ਇਹ ਤੇ ਸੀ ਉਹਨਾਂ ਦੀ ਜਿਹੜੇ ਤਨ ਦੇ ਤੋਂ ਦੂਰ ਹੋ ਕੇ, ਮਨ ਤੋਂ ਦੂਰ ਹੋ ਕੇ ਰੂਹ ਤੱਕ ਪਹੁੰਚ ਗਏ, ਜਿਨ੍ਹਾਂ ਨੇ ਆਪਣੀ ਰੂਹ ਨਾਲ ਆਪਣੇ ਪਰਮੇਸ਼ਰ ਨਾਲ ਪ੍ਰੇਮ ਕੀਤਾ, ਜਿਹੜੇ ਤਨ ਮਨ ਧਨ ਸਭ ਸੌਂਪ ਗੁਰ ਕਉ, ਉਹ ਸਨ ਲੋਕ ਇਹ, ਉਹ ਇਹੋ ਜਿਹੇ ਸਨ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦਾ ਸ਼ਬਦ ਹੈ, ਜਿਸ ਪਿਆਰੇ ਸਿਉ ਨੇਹ ਤਿਸ ਆਗੈ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਕੈ ਪਾਤਸ਼ਾਹ ਜੀਵਣਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਜਾਣ ਤੋਂ ਬਾਅਦ ਇਹ ਵਲਵਲੇ, ਇਹ ਉਚਾਰ ਉਹਨਾਂ ਦੀ ਰਸਨਾ ਦਾ ਸੀ ਕਿ ਜਿਸ ਪਿਆਰੇ ਸਿਉ ਨੇਹ ਤਿਸ ਆਗੈ ਮਰ ਚੱਲਣਾ। ਇਹ ਹੈ ਉਹਨਾਂ ਲੋਕਾਂ ਦਾ ਪ੍ਰੇਮ। ਨਾਮਧਾਰੀ ਪੰਥ ਦੇ ਵਿੱਚੋਂ ਇੱਕ ਛੋਟੀ ਜਿਹੀ ਮਿਸਾਲ ਦੇ ਕੇ ਖਿਮਾ ਮੰਗਦਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਪ੍ਰੇਮੀ ਜਥੇ ਦੀ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਆਸ਼ਕ, ਉਹਨਾਂ ਦੇ ਦਰਸ਼ਨਾਂ ਦੇ ਆਸ਼ਕ, ਉਹਨਾਂ ਦੇ ਹੁਕਮ ਦੇ ਦੀਵਾਨੇ ਮਲੇਰਕੋਟਲੇ ਦੇ ਰੱਕੜ ਦੇ ਵਿੱਚ ਤੋਪਾਂ ਦੇ ਅੱਗੇ ਜਾ ਕੇ ਸੀਨਾ ਡਾਉਂਦੇ ਨੇ। ਇਹ ਗੱਲ ਯਾਦ ਰੱਖਣੀ ਕਿ ਸਤਿਗੁਰੂ ਦੇ ਨੇੜੇ ਰਹਿਣ ਵਾਲੇ ਇਤਿਹਾਸ ਉਹਨਾਂ ਲੋਕਾਂ ਨੂੰ ਯਾਦ ਕਰੇਗਾ ਜਿਨ੍ਹਾਂ ਲੋਕਾਂ ਨੇ ਕੁਛ ਸਮਰਪਿਤ ਕੀਤਾ ਆਪਣੇ ਗੁਰੂ ਦੇ ਪ੍ਰਤੀ, ਜਾਂ ਉਹਨਾਂ ਲੋਕਾਂ ਨੂੰ ਯਾਦ ਕਰਦਾ ਉਹ ਲੋਕ ਉੱਚੇ ਹੋ ਜਾਂਦੇ ਨੇ ਜਿਨ੍ਹਾਂ ਲੋਕਾਂ ਨੇ ਕੁਛ ਸੰਸਾਰ ਨੂੰ ਸੇਧ ਦੇਣ ਵਾਲੀ ਗੱਲ ਆਖੀ ਹੈ। ਉਹਨਾਂ ਲੋਕਾਂ ਦੀਆਂ ਕਥਾ ਕਹਾਣੀਆਂ ਹੀ ਸਾਂਝੀਆਂ ਹੁੰਦੀਆਂ ਨੇ ਕਿਉਂਕਿ ਉਹਨਾਂ ਤੋਂ ਸਿੱਖਿਆ ਮਿਲਦੀ ਹੈ। ਕੁਛ ਨਾ ਕੁਛ ਸਿੱਖਿਆ ਵਾਲੀ ਗੱਲ ਹੀ ਚਾਰ ਬੰਦਿਆਂ ਦੇ ਵਿੱਚ ਖਲੋ ਕੇ ਬੋਲ ਕੇ ਜਾਂ ਲਿਖਤੀ ਰੂਪ ਵਿੱਚ ਕਿਸੇ ਨੂੰ ਸੁਣਾ ਕੇ ਪੜ੍ਹਾ ਕੇ ਕੀਤੀ ਜਾ ਸਕਦੀ, ਜਿਸ ਤੋਂ ਸਿੱਖਿਆ ਮਿਲਦੀ ਹੈ। ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਕੋਲ 22 ਸੂਬੇ ਸਨ ਜਿਨ੍ਹਾਂ ਦਾ ਮੇਨ ਮਹੱਤਵ ਸਥਾਨ ਸੀ ਦਰਬਾਰ ਦੇ ਵਿੱਚ, ਜਿਨ੍ਹਾਂ ਦੇ ਵਿੱਚੋਂ ਬਹੁਤ ਮਸ਼ਹੂਰ ਸਨ ਬਾਬਾ ਕਾਹਨ ਸਿੰਘ, ਬਾਬਾ ਸਾਹਿਬ ਸਿੰਘ ਸੂਬਾ, ਸੁੱਧ ਸਿੰਘ ਹੋਰੀ ਸੂਬਾ, ਗਿਆਨੀ ਰਤਨ ਸਿੰਘ ਹੋਰੀ ਜਿਹੜੇ ਲੁਧਿਆਣੇ ਸ਼ਹੀਦ ਹੁੰਦੇ ਨੇ, ਇਹੋ ਜਿਹੇ ਸੂਬਿਆਂ ਦਾ ਜ਼ਿਕਰ ਸੀ। ਪਰ ਬਹੁਤ ਸਾਰੇ ਲੋਕ ਸ਼ਾਇਦ ਛੋਟੇ ਬੱਚੇ ਉਹਨਾਂ ਨੂੰ ਨਾ ਜਾਣਦੇ ਹੋਣ, ਜਿਹੜੇ ਬਿਸ਼ਨ ਸਿੰਘ ਨੂੰ ਜਾਣਦੇ ਨੇ, ਜਿਹੜੇ ਹੀਰਾ ਸਿੰਘ ਲਹਿਣਾ ਸਿੰਘ ਨੂੰ ਜਾਣਦੇ ਨੇ, ਜਿਹੜੇ ਕੋਟਲੇ ਦੇ ਰੱਕੜ ਦੇ ਵਿੱਚ ਛਾਤੀਆਂ ਡਾਕ ਕੇ ਖਲੋ ਜਾਂਦੇ ਨੇ, ਪਰ ਇਤਿਹਾਸ ਨੂੰ ਵਾਚਿਆਂ ਉਸ ਨੂੰ ਘੋਖਿਆਂ ਇਹ ਸਮਝ ਪੈਂਦੀ ਹੈ ਕਿ ਸਤਿਗੁਰੂ ਰਾਮ ਸਿੰਘ ਦੇ ਦਰਬਾਰ ਦੇ ਵਿੱਚ ਉਹਨਾਂ ਦਾ ਸਥਾਨ ਆਮ ਸਧਾਰਨ ਬੰਦਿਆਂ ਵਰਗਾ ਸੀ। ਉਹ ਕੋਈ ਬਹੁਤ ਜ਼ਿਆਦਾ ਉੱਚੇ ਨਹੀਂ ਸਨ, ਪਰ ਸਤਸੰਗਿਓ ਉੱਚੇ ਕਿਵੇਂ ਹੋ ਗਏ? ਉਹਨਾਂ ਨੇ ਕਾਰਜ, ਉਹਨਾਂ ਦੇ ਕੰਮ ਜਿਹੜੇ ਸਨ ਉਹ ਬਹੁਤ ਉੱਚੇ ਕਰ ਗਏ। ਜੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਦੌਰਾ ਸੀ ਮਾਲਵੇ ਦੀ ਧਰਤੀ ਦਾ, ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉਸ ਦੌਰੇ ਦੇ ਵਿੱਚ ਕੋਈ ਘਟਨਾ ਐਸੀ ਵਾਪਰੀ ਕਿ ਸੱਚੇ ਪਾਤਸ਼ਾਹ ਮਸਤਾਨਿਆਂ ਨਾਲ ਨਾਰਾਜ਼ ਹੋ ਗਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਹੁਕਮ ਕਰ ਦਿੱਤਾ ਕਿ ਕੋਈ ਵੀ ਪ੍ਰਸ਼ਾਦਾ ਨਾ ਦੇਵੇ ਸ਼ਕਨ ਨੂੰ, ਇਹਨਾਂ ਨੂੰ ਇਹ ਹੁਕਮ ਕਰ ਦਿੱਤਾ। ਨਾਰਾਜ਼ ਹੋਏ, ਡਾਂਗ ਪ੍ਰਸ਼ਾਦ ਵਰਤਿਆ, ਤੁਸੀਂ ਕਥਾ ਸੁਣੀ ਹੋਵੇਗੀ, ਕੇਵਲ ਤੁਹਾਡੇ ਧਿਆਨ ਚ ਲਿਆਉਣੀ ਹੈ ਪ੍ਰੇਮ ਕੀ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇੱਕ ਪਾਸੇ ਡਾਂਗ ਪ੍ਰਸ਼ਾਦ ਵਰਤਾਇਆ ਤੇ ਦੂਸਰੇ ਪਾਸੇ ਜਦੋਂ ਪੂਰੇ ਸਾਰਿਆਂ ਨੂੰ ਵਰਤ ਗਿਆ ਤੇ ਉਸ ਵੇਲੇ ਉਹੀ ਸਿੱਖ ਜਿਹੜੇ ਡਾਂਗਾਂ ਖਾ ਰਹੇ ਸਨ ਤੇ ਇਹ ਕਹਿ ਰਹੇ ਕਿ ਸੱਚੇ ਪਾਤਸ਼ਾਹ ਐਸ ਪਾਸੇ ਦੇ ਪਾਪ ਤੇ ਝੜ ਗਏ, ਹੁਣ ਦੂਸਰੇ ਪਾਸੇ ਦੇ ਵਿੱਚ ਝੜ ਦਿਓ, ਜੇ ਗੁਰ ਝਿੜਕੇ ਤਾਂ ਮਿੱਠਾ ਲੱਗਾ। ਇਹ ਹੈ ਪ੍ਰੇਮ ਤੇ ਸਤਸੰਗਿਓ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਵੀ ਪ੍ਰਸ਼ਾਦਾ ਨਹੀਂ ਛਕਿਆ, ਇਤਿਹਾਸ ਦੱਸਦਾ, ਜਿੰਨਾ ਚਿਰ ਮਸਤਾਨਿਆਂ ਦੀ ਬਖਸ਼ਬੰਦੀ ਨਹੀਂ ਹੋ ਗਈ, ਮਸਤਾਨਿਆਂ ਦੀ ਅਰਜ ਨਹੀਂ ਹੋ ਗਈ। ਸੂਬਾ ਖੁਸ਼ਹਾਲ ਸਿੰਘ, ਮਾਤਾ ਜੀਵਨ ਕੌਰ ਜੀ ਦੇ ਪਿਤਾ ਜੀ, ਉਹਨਾਂ ਨੇ ਅਰਜ ਕੀਤੀ, ਬਖਸ਼ਬੰਦੀ ਹੋਈ ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਿਹਾ ਮਸਤਾਨੇ ਪ੍ਰਸ਼ਾਦਾ ਛਕਣ, ਆਪ ਜਾ ਕੇ ਪ੍ਰਸ਼ਾਦਾ ਛਕਾਇਆ। ਫਿਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਪ੍ਰਸ਼ਾਦਾ ਛਕਿਆ, ਨਹੀਂ ਤੇ ਪਹਿਲਾਂ ਇਹੀ ਬਚਨ ਕਰਦੇ ਰਹੇ ਕਿ ਮੇਰੇ ਗਲ ਵਿੱਚ ਪੱਤੀਆਂ ਪੈ ਗਈਆਂ, ਮੈਂ ਪ੍ਰਸ਼ਾਦਾ ਨਹੀਂ ਛਕ ਸਕਦਾ, ਮੇਰਾ ਗਲਾ ਪੱਕ ਗਿਆ। ਉਸ ਤੋਂ ਬਾਅਦ, ਉਹਨਾਂ ਦੇ ਛਕਾਉਣ ਤੋਂ ਬਾਅਦ, ਝੱਟ ਬਾਅਦ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਪ੍ਰਸ਼ਾਦਾ ਛਕਦੇ ਨੇ ਕਿ ਉਸ ਵੇਲੇ ਪੱਤੀਆਂ ਕਿੱਥੇ ਗਈਆਂ। ਪਰ ਵਿਧਾਤਾ ਸਿੰਘ ਤੀਰ ਨੇ ਸ਼ਬਦ ਲਿਖੇ ਸੀ, ਤੀਰ ਇਹ ਹੈ ਪ੍ਰੇਮ ਦੀ ਉੱਚ ਝਾਕੀ, ਲੇਸ ਇਸ ਵਿੱਚ ਦੁਨੀਆਂ ਦੇ ਰੰਗ ਦੀ ਨਹੀਂ, ਸਿੱਖ ਰੋਟੀ ਦੇ ਬਾਅਦ ਜੇ ਰਹੇ ਭੁੱਖਾ, ਬੁਰਕੀ ਸਤਿਗੁਰ ਦੇ ਮੂੰਹੋਂ ਵੀ ਲੰਘਦੀ ਨਹੀਂ। ਇਹ ਹੈ ਉਹਨਾਂ ਪ੍ਰੇਮੀਆਂ ਦਾ ਹਾਲ ਜੇ ਉਹ ਆਪਣੀ ਤਨਦੇਹੀ ਨਾਲ, ਆਪਣੇ ਮਨ ਤੇ ਆਪਣੀ ਰੂਹ ਨਾਲ ਆਪਣੇ ਸਤਿਗੁਰ ਨੂੰ ਸਮਰਪਿਤ ਹੋ ਕੇ ਪ੍ਰੇਮ ਕਰਦੇ ਨੇ, ਤੇ ਫਿਰ ਸਤਿਗੁਰ ਵੀ ਉਹਨਾਂ ਵਾਸਤੇ ਇਹੋ ਜਿਹਾ ਹੁੰਦਾ ਹੈ, ਉਹ ਸਤਿਗੁਰ ਵੀ ਉਹਨਾਂ ਵਾਸਤੇ ਇਹੋ ਜਿਹੀ ਕੁਰਬਾਨੀ ਦਿੰਦਾ ਹੈ, ਉਹ ਸਤਿਗੁਰ ਉਸ ਪ੍ਰੇਮ ਤੋਂ ਖੁਸ਼ ਹੋ ਕੇ ਲੈਣੇ ਨੂੰ ਅੰਗਦ ਬਣਾ ਦਿੰਦਾ ਹੈ, ਉਹ ਸਤਿਗੁਰ ਉਸ ਪ੍ਰੇਮ ਤੋਂ ਖੁਸ਼ ਹੋ ਕੇ ਉਹਦੇ ਸਿੱਖ ਭੁੱਖੇ ਨੇ ਤੇ ਉਹ ਵੀ ਰੋਟੀ ਨਹੀਂ ਖਾਂਦਾ। ਇਹ ਹੈ ਉਹ ਪ੍ਰੇਮ ਦਾ ਸਿਧਾਂਤ ਜੋ ਸਾਡੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਗੁਰੂ ਅਰਜਨ ਦੇਵ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪਣੀ ਬਾਣੀ ਦੁਆਰਾ ਸਮਝਾਉਂਦੇ ਰਹੇ ਕਿ ਸਾਚ ਕਹੋ ਸੁਨ ਲੇ ਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸੋ ਸਤਸੰਗੀਓ, ਇੰਨੀਆਂ ਕੁ ਅਰਜਾਂ ਕਰਦਾ ਮੈਂ, ਖਿਮਾ ਦਾ ਜਾਚਕ ਹਾਂ। ਸਤਿ ਸ੍ਰੀ ਅਕਾਲ।